सन्मान लोग गुरु लोग साथ सुन लियो फतेह कबूल करने वाहिगुरु जी का खालसा वाहिगुरु जी की फतेह। सिलसिलावार आप गुरमतियां विचार कई दिन तो सरवण कर रहे हो। कल शरीर मन बुद्ध ते समय दियां जो गिनतियां गुरु ग्रंथ साहब जी महाराज विच दर्ज ने कुछ संक्षेप दिया मुख्तसर दिया विचार मैं थोड़े सामने रखी सी। शरीर नू लंघना पैंदा है तीन हालतां विचों, मन नू लंघना पैंदा है या मन दिया हालतां हुंदियां ने तीन, समय नू लंघना पैंदा है तीन हालतां विचों जिस नू माजी हाल मुस्तकबिल कहिंदे ने, भूत भविष्य वर्तमान। हूबहू साढ़े शरीर के अंदर जिहड़ी चेतना काम कर रही है उहदियां हालतां भी तीन ने, जागत स्वपन सखोपत। चौथा पद परम पद है, उहनू तुरिया आख है। चौथी स्टेज तक चौथी अवस्था तक मनुख ने पहुंचना, जागत स्वपन सखोपत तुरिया। पर चेतना भी विचार तुहाडे समक्ष रखण तो पहले मन दियां थोड़ियां जिहियां तीन हालतां दा जिक्र कर दईए। साहिब कहिंदे ने रजगुण तम गुण सतगुण कहिए ए तेरी सब माया। मन दी हालत हुण ईश्वरमई हो गई है या मन दी हालत हुण माया दे विच है, इसकी पहचान किस तरह होगी, इसका निर्णय किस तरह करांगे। साहिब कहिंदे ने वो सब तो वड्डा पढ़ा लिखा मनुख है जिसनू अपना मन वाचन की जाच आ गई है, जिसनू अपना मन पढ़न की जाच आ गई है। मन की पत्री वाची है सुखी हूं सुख सार। जे इलम कोई महान है और वह सुख भी दे सकता है तो साहब कहने मन की किताब पढ़। यो मन आर सी कोई गुरमुख देखे। साहब कहने मन एक शीशा है, एक दर्पण है, आर सी है। महाराज कहने आम दुनिया शीशे अपना शरीर का मूह वेखती है, कदी कदाई कोई गुरमुख मन का शीशा सामने रख के अपनी जमीर वेखण की कोशिश कर दे, अपना आपा वेखण की कोशिश कर दे। हर मनुख अपने मन का शीशा सामने रख के अपने आप नूं वेख नहीं सकता क्योंकि वेखण की इहदे कोल वेल ही कोई नहीं ते वेखण की इहदे अंदर चाहत भी कोई नहीं। संसार नूं वेखना है, अपने आप नूं की वेखना। तो मनुख सूरज चंद तारिया नूं भी वेख लैंदा, समुची धरती नूं भी वेख लैंदा, खंडा ब्रह्मंडा नूं भी वेख लैंदा, पर अपने आप नूं वेखण तो वांझा रह जांदा। इस वास्ते साहिब कहिंदे ने इहो मन आर सी कोई गुरमुख देखे। पहले पातशाह जी दी इह पंक्ति है। अपने आप नूं क्यों नहीं वेखदा मनुख, इहदे दो तीन कारण धार्मिक पुरशां ने लभे ने। अंदर दी तस्वीर मनुख दी चंगी नहीं है, बड़ी भयंकर है, मलीन है, बदबूदार है, मैली है। इस वास्ते मनुख कोई भी अपना आपा नहीं वेखना चाहता, डरदा है भी बाहरों सोहना हां चंगा हां जगत नू चंगा भी लग रहा और मैं खुद भी वेखदा ते ठीक हां, कौन हुण मन दी तस्वीर सामने रखे। ते जे मन दा दर्पण सामने रखिए सिर्फ इस जन्म दियां नहीं अगले जन्म दियां गलतियां भी कुछ सामने आ जांदियां, बड़ा अनर्थ सामने आउंदा, मनुख डर उठदा। इस वास्ते मन दे शीशे देते अज्ञानता दा पर्दा ही पा के रखे होया, कौन वेखे। इहो मन आर सी कोई गुरमुख देखे। आर सी कहने शीशे नूं दर्पण नूं। साहिब कहने जिहड़ा अपना मन का शीशा वेखे समझ लो गुरमुख है, गुरमुखताई शुरू हो गई। गुरमुख होना शुरू हो गया। फिर ऐसे मनुख की एक दृष्टि बनेगी, क्योंकि अंदर दिया सारिया जन्मां जन्मांतर दिया खामिया दिसन गिया, वो फिर उन्हां खामिया नूं धोण दे च लग जाएगा, मिटाण दे च लग जाएगा। उसनूं सब तो पहली अपनी चिंता हो जाएगी। और संसार विच महान काम उन्होंने किए ने जिन्हां मनुखां ने सब तो पहले अपनी चिंता की है, भाव अपना आप वेखण की कोशिश की थी, अपने मन के शीशे विचों हकीकी झलक वेखण की कोशिश की थी। गुरु नानक की इस पंक्ति की वजाहत करने तो पहले एक छोटी जी गाथा मेरे सामने आ गई है, अर्ज कर दें। औरंगजेब की चहेती लड़की जेबुल नसा, शायद आपने नाम सरवण किया हो, एक बहुत वड्डी ज्ञानी सी, इन्हें संस्कृत के ग्रंथां का उलथा परशियन विच कीता सी, ते कुछ परशियन दियां किताबां का उलथा संस्कृत विच कीता सी, पर नज़म विच, मतलब नसर विच नहीं कविता विच, तीन चार चोटी दे संस्कृत दे धर्म ग्रंथां का उलथा परशियन नज़म विच करना कविता विच करना ते मामूली गल नहीं। कभी थोड़ी जिया भी बारीकी नाल वेखोगे, भाई संतोख सिंह ने एक बड़ा महान काम किया। हुण दसां गुरुआं दा उंज ही जीवन लिखना होवे ना, सिर्फ उंज नसर दे च, तां मैं समझदा मनुख की सारी जिंदगी लग जाएगी, तां भी उह मुकम्मल नहीं लिख सकेगा, ते नाले उह सूझ समझ भी बड़ी जाएगी। पर भाई साहब भाई संतोख सिंह जी ने दसां गुरुआं दा जीवन कविता विच लिखिया, कविता विच नज़म दे च, इह थोड़ी गल नहीं है, इहदा मतलब अंदरों कविता दा दरिया चलदा सी, तां ही लिखिया जा सकता वरना नहीं। और उंज लगातार भी तुसीं पाठ करो ते कई दिन चाहिए, ते उहदी हिंदुस्तान विच इतिहासक अस्थानां विच जद कथा आउंदी है, किधरे पंज सालां च भोग पैंदा है, किधरे दस साल, इतना लंबा वह ग्रंथ दस पोथियां दे च, पर नज़म दे च है, कविता दे च है, कविता दे च है। दसां गुरुआं दा इतिहास लिख देना जापदा गुरु नानक की कोई बहुत वड्डी रहमत सी, इस महापुरुष से गुरु गोबिंद सिंह जी महाराज की बहुत वड्डी बख्शिश सी। जैसे हरनाकश दैंत के घर में प्रहलाद पैदा हो गया सी, औरंगजेब के घर में जेबुल नसा पैदा हो गई सी, भजनीक नमाजी से तस्बीह फेरती रहती सी सारा दिन, अल्लाह अल्लाह बंदगी गुजार सी। आम हिंदुस्तान के विचारकों का ख्याल है वो पूर्ण सूफी ख्यालों की मालक से। औरंगजेब नूं भी इस गल का पता सी कि यह मेरी बच्ची विद्वान है, आलम है, नज़म लिखती है, और सिर्फ नज़म ही नहीं कुछ संगीत का शौक रखती सी, जिस तो औरंगजेब औखा सी। दिल्ली विच संगीत का गाना औरंगजेब ने बंद कर दिता, कोई नहीं गा सकता। समझ नहीं आती कि मुहम्मद साहब ने संगीत नूं हराम क्यों करार दिता, हराम, संगीत हराम है, राग हराम है। अज भी हिंदुस्तान विच झगड़ा हो जाता है जे मस्जिद के कोलों कोई बाजे लंगर बाजे बजाते, अज भी झगड़े हो जाते। और करीबन करीबन जिहड़े बहुत कट्टरपंथी मुस्लिम देश ने उत्थे अज भी संगीत वास्ते कोई थान नहीं, संगीत हराम है। पर गुरु नानक देव जी महाराज बंदगी ते तामीरी कम ही संगीत तो शुरू कर दे, राग तो शुरू कर दे। सियाणे कहिंदे ने गुरु नानक ने कोई बहुत गहरी साधना नहीं कीती, प्राणायाम नहीं कीता, तपस्या नहीं कीती, सिर्फ कीर्तन कीता। पर कीर्तन इतना टिक के कीता है, इतना जुड़ के कीता है, कीर्तन ही तपस्या बन गई, कीर्तन ही जोग बन गया, जोग बनया तेरा कीर्तन गाई, कीर्तन ही साधना बन गई, कीर्तन ही बंदगी बन गई। ते कीर्तन विच राग प्रधान सी, गुरु नानक देव जी महाराज राग नू संगीत नू कहन मारन नाद कीए, ए परिपूर्ण परमात्मा तेरा नाम ते उंज बड़ा स्वादी है, पर मैं ओ दिच संगीत दे मसाले पा दिते, होर स्वादी हो गए, होर रसदायक हो गए, होर आनंदमय हो गए। तो जिथे परमात्मा की बंदगी संगीत के आसरे से खड़ी है, राग के आसरे से खड़ी है, उत्थे इस्लाम ने कहा राग हराम है, संगीत हराम है, मन नू चंचल कर देता है, मन नू भटका देता है। इस वास्ते संगीत वास्ते कोई थां नहीं। दरअसल कदी बहौर मुताला करिए उही चीज बुरी हो जाती है जिसका बंदा इस्तेमाल बुरा करता है, और उही चीज चंगी हो जाती है जिसका मनुख इस्तेमाल चंगा करता है। इसनों गुरु ग्रंथ साहब जी महाराज की बाणी कहती है बिक अमृत बसे एक संगा। जहर ते अमृत विच कोई दूरी नहीं है। जीवन का ढंग होवे बंदा जहर नूं अमृत बना लैंदा है, जीवन का ढंग ना होवे बंदा अमृत नूं भी जहर बना लैंदा है। मनुख के प्रयोग दे उत्ते गल है, मनुख इस्तेमाल किस तरह करना चाहता है चीज नूं। जे उसका इस्तेमाल गलत करेगा तो अमृत भी जहर हो जाएगा, ते जे इस्तेमाल ठीक किया तो जहर भी अमृत बन जाएगा। संखिया जहर है, मार के कुश्ता बन जाती है। हकीकत है सामने, जीवन अपने आप विच कुछ नहीं, इहदी सही वरतों करो अमृत है, गलत वरतों करो जहर है। अपने आप विच कुछ भी नहीं, मनुख की वरतों के उत्ते ही यह सब कुछ खड़ा है। जेबुल नसा ने एक दिन औरंगजेब अपने पिता नूं कहा कि अब्बा संगीत ते खुदा है और खुदा दे नेड़े फरिश्ते नहीं आउंदे, संगीत आउंदा है। ते जेबुल नसा कहिंदी मैं जो अंतर आत्मे च देखनी आ ऐ मेरे अब्बा रब दे नेड़े संगीत है, रब दे नेड़े राग है। कहिंदा बड़ा गुस्से होया औरंगजेब, आखन लगा एहो जिहां दा जिहड़ा तैनू अलहाम हुंदा ना वह अपने कोल रखिया कर, मैनू ना सुनाया कर। बड़ा कटर, बड़ा मुतस्वी, बड़ा तंग दिल, कोई राग वास्ते थां नहीं। और जैसे जैसे मनुख तंग दिल हुंदा है वैसे वैसे अधर्मी हुंदा है, जैसे जैसे मनुख विशाल दिल का मालिक बनता है वैसे वैसे ही धर्मी हुंदा है। ये धर्मी ते अधर्मी की पहचान है, लंबी चौड़ी नहीं। धर्मी मनुख वास्ते सारी दुनिया वास्ते थां होवेगी, धर्मी मनुख के हिरदे विच दुश्मन वास्ते भी थां होवेगी, पर अधर्मी मनुख के विच अपने मित्रां वास्ते भी कोई थां नहीं होवेगी, निकटवर्तियां वास्ते भी कोई थां नहीं होवेगी। इतिहास गवाह है इस गल, क्योंकि धर्म दिल दिमाग नूं विशाल कर देता है और बहुत वड्डे विशाल जिगरे का मालिक हो जाता है। पर जिहड़ा अधर्मी मनुख है उहदी इक सीमा हुंदी है, उह इतनी छोटी सीमा कर छड्डदा है और उह कह देंदा है बस जिथे मैं खड़ा यही मेरी सीमा है। जैसे हुण मैं थानू कहां एक सवाल है कि हुण तुसी कित्थे बैठे हो, तां कुदरती गल है जवाब इतना ही होवेगा गुरुद्वारे च बैठे हैं कि मैं ऐसा आखदा बई नहीं तुसी वैनकूवर दे च बैठे हो, कोई गलत साबित करेगा बई नहीं बैठे। सिर्फ गुरुद्वारे च नहीं बैठे तुसी, वैनकूवर दे च भी बैठे, ते सिर्फ वैनकूवर दे च नहीं कैनेडा दे च बैठे, सिर्फ कैनेडा दा विच नहीं संसार विच बैठे। क्या गलत साबित करोगे? जो जो हिरदा विशाल हुंदा है वह कह देंदा मैं अपने घर नहीं बैठा, मैं ते शहर विच बैठा, मैं अपने शहर विच नहीं बैठा मैं ते मुल्क विच बैठा, मैं मुल्क विच मैं नहीं बैठा मैं ते संसार विच बैठा। और थोड़ा जिहा होर बंदा विशाल हो जाए ते कह देंदा मैं संसार विच नहीं बैठा मैं ते करतार विच बैठा, मैं ते निरंकार विच बैठा। ज्यो ज्यो बंदा तंग हुंदा है कहिंदा मैं रब विच नहीं मैं ते संसार विच हां, मैं संसार विच नहीं हां मैं ते अपने मुल्क विच हां, मैं मुल्क विच नहीं हां मैं ते अपने शहर विच हां, और मैं अपने शहर विच नहीं मैं ते अपने घर विच हां, मेरा घर ही सब कुछ है। बस तो चार दीवारी च बंद हो गया। तो मनुख अपनी दुनिया चार दीवारी च बंद कर सकदा है, और कईयां ने बंद कीती हुई है। जिस तरह मुसलमाना ने खाने काबे के दरवाजे गैर मुसलम वास्ते अज भी बंद रखे, बंद बिल्कुल। मुसलमान आ सकता है दूसरा नहीं, साडा घर है मुसलमाना का घर है दूजिया तीजिया का नहीं। और इसे तरीके दे नाल कुछ मंदिर अज भी हिंदुस्तान जैनिया के ने, गैर जैनी नहीं जा सकता, उस प्रवेश नहीं कर सकता, ममानियत है, बंदिश है। जैनी है तो आवे, दूजा तीजा नहीं आ सकता। किधरे किधरे सिखां की मत भी भ्रष्ट हो गई, किधरे किधरे जापदा कुछ मुसलमानों की बदबो लग गई, या दूर दृष्टि के पखंडियों का कुछ ख्याल दिल दिमाग में छा गया भी यह गुरुद्वारा सिर्फ साड़ी बिरादरी का, दूजे तीजे का कोई नहीं, चौथे पंजवें का कोई नहीं। तो फिर वह आख दे मेरा घर है गुरुद्वारा ना कह, गुरुद्वारा तो सारे का होंगे, किसी बिरादरी का नहीं, किसी जात का नहीं, किसी शहर का नहीं, किसी इलाके का नहीं, गुरुद्वारा तो गुरु का घर है, तो गुरु तो संघ है, गुरु तो सारे का है। पर तू आखे नहीं मेरा है, तो इतनी गल स्पष्ट हो गई, गुरु का घर नहीं, तेरा घर जरूर है, इतनी गल मान लेंगे, तेरा घर मान लेंगे, पर गुरु का घर नहीं है। जो गुरु का घर है वह सांझा है, जो गुरु का घर है वह सारिया वास्ते है। असी फंडदे हैं इस गल नूं नहीं थकदे भी खाने काबे के दरवाजे गैर मुसलमाना वास्ते बंद ने, ते जिस अस्थान के बूहे गैरां वास्ते बंद हो जाण, वह मनुख का अपना ही घर आता है, क्योंकि अपने घर में बंदे की मर्जी है दूजे तीजे को आन देवे या ना, उसकी मर्जी, वह फिर मनुख का अपना घर हो जाता है। और यह अधार्मिक बिरती है, धार्मिक बिरती नहीं, किसी भी गुरमति कसौती से तुम इस गल में स्पष्ट नहीं कर सकते। तो मैं अर्ज करा, जैसे जैसे मनुख अधार्मिक होता है, वह कहता मैं रब के नहीं, मैं तो संसार के, मैं संसार नहीं हाँ, मैं अपने मुल्क दे चा, मैं अपने मुल्क दे चा नहीं, मैं ते अपने सूबे दे चा, मैं अपने सूबे दे चा नहीं, मैं ते अपने शहर दे चा, मैं अपने शहर दे चा नहीं, मैं ते अपने घर दे चा, बस। तो दिल दिमाग सुखड़ के घर दे चा रह जाते, बंद होके रह जाते। और ऐसे मनुख दे वास्ते ये सोचना लाजमी हो जाएगा कि निरंकार ते संसार मेरा तेरा घर नहीं है, कुछ होर भी है, गल कुछ होर भी है, दुनिया कुछ होर भी है। पर तंग दिल मनुख इस ढंग नाल सोच नहीं सकता, ते तंग दिल मनुख राजियां विच भी हो सकते हैं, प्रजियां विच भी हो सकते हैं, हिंदुओं विच हो सकते हैं, मुसलमानों विच हो सकते हैं, सिखां विच हो सकते हैं, यहूदियों विच हो सकते हैं, यूरोप विच हो सकते हैं, एशिया विच हो सकते हैं, सब जगह हो सकते हैं, गोरियां च हो सकते हैं, कालियां च हो सकते हैं। तंग दिली ते विशालता यह मनुख की अपनी सोचनी के उत्ते मुनसर है, मनुख की अपनी सोचनी के उत्ते। जेबल साहब कहती है, अब्बा मैं वेखनी हां खुदा दे नेड़े संगीत है, ते क्रोधित होके औरंगजेब कहता मुड़के ना आखी है, मैं सुनन नूं तैयार नहीं। तो जेबुल नसा कहिंदी तुसीं सुनन नूं तैयार ना हो, गल वखरी पर सच्चाई दे सच दे। और इह ते सारे जाणदे ने कि गलीलियो ने जद कह दिता सी इह जमीन रुकी हुई नहीं चल रही है, और इह जमीन चपटी नहीं गोल है, तो पता है रोम दे पोप ने की फतवा लागू कर दिता सी, जेल विच पा दिता सी, कह दिता सी सवेरे सूरज निकलण तो पहले माफी मंग, नहीं तो सजाए मौत होगी। तू वो गल कह दी है जो बाइबल के उल्ट है, तू वो गल कह दी है जो हजरत ईसा के बोलों से पूरी नहीं उतरती। गलीलियो कहता सी ना उतरती होगी हजरत ईसा के बोलों से, पर सच से पूरी उतरती। मेरी गल जो बाइबल से पूरी नहीं उतरती तो चलो ना सही, पर सच से पूरी उतरती। पर उसने कह दिता भी तू माफी मंग ते ठीक नहीं, तो सवेरे सजाए मौत, तू कबूल कर भी जमीन रुकी हुई है, तू कबूल कर जमीन चपटी है गोल नहीं। 75 साल के इस बुढ़े साइंसदान में रोंदिया हुई अखा नाल सवेरे माफी मंगनी पई, अच्छा मैं गलत कह गई जान बचाने वास्ते, पर मैं समझदा ठीक है, उन्हें जान बचा ली ठीक है। वो फिर सच्चाई बहुत सारियां नूं दस सके, असी बाद विच हकीकत बहुत सारियां नूं उसने दसी, हकीकत बहुत सारियां दे सामने रखी भी ठीक है, मैनूं सजाए मौत देंदे ने, पर असलियत यही है, सच्चाई यह है। तंग दिल पादरियां ने कह दिता भावें सच्चाई है, असी सुनन नूं तैयार नहीं, भावें सच है। और आज बच्चा बच्चा जानता है बजरीन ते गुमरे के इते गोल है। और उस वक्त इतने वड्डे महापुरुष, इतने वड्डे सियाने, दिल दिमाग रखने वाले मनुख नूं इन्ना परेशान किया गया, इतना बेचैन किया गया। तंग दिल मनुख सच्चाई सुनने वास्ते तैयार नहीं होता कदे ही, क्योंकि उसकी दुनिया बड़ी सीमित होती है, उसकी दुनिया बिल्कुल छोटी होती है, बहुत छोटी। या बिरादरी के तल से जीवेगा, या अपने कुटुंब के तल से जीवेगा, या थोड़ी जी अपने कौम के तल से जीवेगा, या थोड़े जी अपने इलाके के तल से जीवेगा। महापुरुष से रब के तल से जींदा, इतनी मर्ज सच के तल से जींदा, और सच दे सब कुछ आ जाता, निरंकार सब कुछ आ जाता, सारे का सारा आ जाता। और मैं इतनी अर्ज करते हैं, इतनी वड्डी सच्चाई को कबूल करने वास्ते इतना ही वड्डा जिगरा चाहिए, तंग दिल नहीं कबूल करेंगे। तो प्यो ने साफ कह दिता जेबुल नसा, भावे तेन सच्चाई ये दिसती है, मेरे अगों जिक्र ना करी मुड़ के। जेबुल नसा कहती है कोई गल नहीं, थोड़े अगों मैं नहीं जिक्र करांगी, पर मेरी जबान चो ते बोल निकलणगे कि संगीत रब दे नेड़े है, राग रब दे नेड़े है। ते जो मैं समाधि विच मन दे टिकाओ विच खुदा नूं वेखदी हां, राग उसदे कोल है, संगीत उसके कोल है। साहब गुरु नानक देव जी यही कहना, उस दर के उत्ते की हो रहा है, सो दर पे हा, सो घर पे हा, जित वह सर्व संभाले, वाजे नाद अनेक असंखा केते, वामन हारे केते, राग परिसं कईयन केते गावन हारे। उस सो दर के विच, उस दर के उत्ते राग रागणिया की धुन अलापी जा रही, उत्ते ते संगीत है, उत्ते ते राग है। तो जिहड़ा राग गावे सजाए मौत से, तो सारे रागी विचारे चुप हो गए। इतिहास कहिंदा रागियां ने जनाजा कढ़िया राग दा, ते लाल किले दे कोलों बड़ी भीड़ रागियां दी, संगीतकारां दी, ते जनाजा लै जा रहे सन, उपर टहल रहा सी औरंगजेब। ते जिस टाइम वो टहलदा सी उसका समा बजे होया सी, उदों ही ना रागियां ने जनाजा कढ़िया। बड़ी भीड़ वेख के ते जनाजे दे उत्ते कपड़े बड़े शानदार वेख के, बड़ी सजावट वेख के, औरंगजेब ने उपरों पूछे कौन मर गया, किहदा जनाजा लै जा रहे। सारे संगीतकार कहण लगे जहां बना ते राग है, मर गया, इहनू दफन करन चले आ। तो गल सूझ पई तो मेरा मजाक है, कहण लगा इस कम वक्त नूं इतना गहरा दफन करना ते मुड़ के ना निकले, ते बोल ले उस जाओ, इन्हू इतना गहरा दफन करना मुड़ के ना प्रगट हो गए, सच्चाई नू फिर भी ना समझे। एक दिन बगीचे च टहल रहा सी, ते नाल ही जेबुल नसा टहल रही सी बच्ची, अंबा नू बोर आई सी, ते कोयलां चहचहा रहियां सन, सोहने फुलां दे उत्ते बुलबुलां बैठियां। हिंदुस्तान विच इह जिहड़ा पंछी है संगीत अलापदा है, बुलबुल और कोयल, उन्हां दी आवाज सुन के जेबुल नसा कहिंदी है दम दर गलू ऐ फरदे कुछ ऐ अंदलीब ए नादा, भई ऐ अंदलीब ऐ कोयल ऐ बुलबुल खामोश हो जा, गा ना चुप हो जा, नाजुक मिजाजे शाहां ताबे सुखन नदार। बादशाहां दे दिमाग दिल बड़े नाजुक होंदे, संगीत नहीं सुन सकते, चुप हो जा। मेरे प्यो ने बंदियां दा गाना बंद कर दिता, गुस्सा आया तेरा गाना भी बंद कर दे, बड़ा शर्मसार होया औरंगजेब, भाई बंदियां दा गाना तो मैं बंद कर दिता, हुण पंछियां दा चहचहाना किस तरह बंद कर, आखिर यह भी नगमे पईयां गांदियां ने। तो जेबुल नसा कहती है अब्बा वगदे हुए पानी दे झरनिया दे संगीत, बदलां दे गर्जन दे संगीत, पवन दी शां शां दे संगीत, पंछियां दी आवाज दे संगीत, खुदा दे साज दे संगीत, किथे बंदिश लाएगा, किस तरह बंदिश लाएगा, किथे तक तेरा हुक्म चलेगा, नहीं चल सकता। पर तंग दिल मजहबी बंदा, इतनी गल ते समझ च आ गई भी बच्ची ठीक कहती है, पर इस्लामी शरा और हुक्म कर चुके, असी झूठा अहंकार ਤੇ ਜਿਹੜਾ ਝੂਠਾ ਹੰਕਾਰ ਹੈ ਨਾ, ਮਨੁੱਖ ਭਾਵੇਂ ਕਿਤਨੀ ਵੱਡੀ ਗਲਤੀ ਕਰ ਲਵੇ ਪਿੱਛੇ ਨਹੀਂ ਮੁੜਦਾ ਹੁੰਦਾ। ਕਵੀ ਦਿਨਕਰ ਹੋਇਆ ਹੈ, ਇਹ ਪਿਛਲੇ ਸਾਲ ਗੁਜ਼ਰ ਗਿਆ, ਹਿੰਦੁਸਤਾਨ ਦਾ ਇੱਕ ਬੜਾ ਚੋਟੀ ਦਾ ਸੰਸਕ੍ਰਿਤ ਹਿੰਦੀ ਦਾ ਸ਼ਾਇਰ ਹੋਇਆ, ਬੜਾ ਉਸਨੂੰ ਸਨਮਾਨ ਮਿਲਿਆ ਦੇਸ਼ ਵਿੱਚ, ਔਰ ਉਹ ਆਪਣੀ ਇੱਕ ਜੀਵਨ ਕਥਾ ਲਿਖਦਾ ਹੈ। ਕਿਧਰੇ ਆਪ ਹੀ ਕਾਰ ਚਲਾ ਰਿਹਾ ਸੀ ਤੇ ਜਾਣਾ ਸੀ ਉਸਨੇ ਕੁੱਲੂ, ਪਹਾੜੀ ਰਸਤਾ ਸੀ ਹਿਮਾਚਲ ਪ੍ਰਦੇਸ਼ ਦਾ, ਸੰਧਿਆ ਹੋ ਗਈ ਤੇ ਕਾਫੀ ਸਮਾਂ ਜਦ ਰਹਿਣ ਕਰਦਾ ਰਿਹਾ ਤੇ ਕੁੱਲੂ ਆਵੇ ਨਾ ਤੇ ਸੜਕ ਦੇ ਉੱਤੇ ਕੋਈ ਸਾਈਨ ਨਾ ਦਿਖਾਉਣ ਦੇ ਕੁੱਲੂ ਦੇ, ਤਾਂ ਚਿੰਤਾ ਚ ਪੈ ਗਿਆ। ਕੋਈ ਹੋਰ ਹੋਰ ਕਸਬਿਆਂ ਦੇ ਲਿਖੇ ਨਾਮ ਆ ਰਹੇ ਨੇ ਕੁੱਲੂ ਕੋਲ। ਸਾਹਮਣੇ ਇੱਕ ਕਿਸਾਨ ਬੀਬੀ ਬੈਲਾਂ ਦੀ ਜੋੜੀ ਨੂੰ ਘਰ ਲਿਆ ਰਹੀ ਸੀ, ਸਿਰ ਦੇ ਉੱਤੇ ਕੋਈ ਲੱਕੜਾਂ ਦਾ ਗੱਠਾ ਵੀ ਸੀ। ਉਹਨੂੰ ਰੋਕ ਕੇ ਪੁੱਛਦਾ, ਬੀਬੀ ਮੈਂ ਕੁੱਲੂ ਜਾਣਾ, ਕਿੰਨੀ ਕੁ ਦੂਰੀ ਹੈ ਇੱਥੋਂ? ਉਹ ਕਹਿਣ ਲੱਗੇ, ਤੂੰ ਤੇ ਪੜ੍ਹਾ ਲਿਖਾ ਜਾਪਦਾ, ਸਿਆਣਾ ਜਾਪਦਾ, ਪਰ ਬੜੀ ਭੁੱਲ ਕੀਤੀ ਹੈ ਤੂੰ, ਇਹ ਸੜਕ ਕੁੱਲੂ ਨਹੀਂ ਜਾਂਦੀ, ਉੱਤੇ ਪਿਛਲੀ ਚੌਕ ਤੂੰ ਛੱਡਣਾ, ਉੱਥੋਂ ਮੁੜਦੀ ਸੀ, ਇਹ ਤੇ ਨਹੀਂ ਜਾਂਦੀ। ਦਿਨਕਰ ਲਿਖਦਾ ਆਪਣੀ ਡਾਇਰੀ ਚ, ਮੈਨੂੰ ਚੋਟ ਬੜੀ ਲੱਗੀ ਵੀ ਇੱਕ ਅਨਪੜ੍ਹ ਜਿਹਾ ਕੁਬੜ ਕਿਸਾਨ ਬੀਬੀ ਮੈਨੂੰ ਕਹਿੰਦੀ ਤੂੰ ਭੁੱਲ ਗਿਆ। ਕਹਿੰਦਾ ਹੱਦ ਹੋ ਗਈ, ਵੱਡੇ ਤੋਂ ਵੱਡੇ ਮਨੁੱਖ ਦੀ ਜ਼ਰੂਰਤ ਨਹੀਂ ਪਈ ਮੈਨੂੰ ਆਖ ਦੇਵੇ ਤੂੰ ਭੁੱਲ ਗਿਆ। ਇੱਕ ਆਮ ਬੀਬੀ ਕਹੀ ਜਾਂਦੀ, ਇੱਕ ਆਮ ਸਾਧਾਰਨ ਅਨਪੜ੍ਹ ਉਹ ਮੈਨੂੰ ਕਹਿੰਦੀ ਤੂੰ ਭੁੱਲ ਗਿਆ, ਲੱਗਦਾ ਤੇ ਤੂੰ ਪੜ੍ਹਾ ਲਿਖਾ ਹੈ, ਤੂੰ ਭੁੱਲ ਗਿਆ, ਇਹ ਰਸਤਾ ਨਹੀਂ ਜਾਂਦਾ। ਦਿਨਕਰ ਕਹਿੰਦਾ ਹੰਕਾਰ ਨੂੰ ਬੜੀ ਚੋਟ ਲੱਗੀ, ਮੈਂ ਭੁੱਲ ਗਿਆ, ਚਲੋ ਮੈਂ ਭੁੱਲ ਗਿਆ, ਕੋਈ ਮਹਾਨ ਮਨੁੱਖ ਮੈਨੂੰ ਕਹਿੰਦਾ ਤੇ ਗੱਲ ਬਰਦਾਸ਼ਤ ਹੁੰਦੀ, ਇੱਕ ਅਨਪੜ੍ਹ ਔਰ ਇੱਕ ਕਿਸਾਨ, ਇੱਕ ਛੋਟੇ ਜਿਹਾ ਕਸਬੇ 'ਚ ਰਹਿਣ ਵਾਲੀ ਜਿਸਦਾ ਗਿਆਨ ਬਿਆਨ ਬੜਾ ਸੀਮਾ ਵਿੱਚ ਸੀ, ਉਹਨੇ ਜਦ ਕਿਹਾ ਵੀ ਤੂੰ ਤੇ ਭੁੱਲ ਗਿਆ। ਦਿਨਕਰ ਕਹਿੰਦਾ ਇਸ ਢੰਗ ਨਾਲ ਵੀ ਚੋਟ ਲੱਗਦੀ ਹੈ ਮਨ ਨੂੰ, ਇਹ ਪਹਿਲੀ ਦਫ਼ਾ ਪਤਾ ਚੱਲਿਆ। ਹਾਲਾਂਕਿ ਕਹਿੰਦਾ ਮੈਂ ਭੁੱਲ ਗਿਆ ਸੀ। ਕਹਿੰਦਾ ਮੈਂ ਗੱਡੀ ਅੱਗੇ ਤੋਰੀ, ਉਹ ਬੀਬੀ ਰੋਕਦੀ ਹੈ ਵੀ ਇਹ ਸੜਕ ਕੁੱਲੋਂ ਨਹੀਂ ਜਾਂਦੀ, ਤੂੰ ਭੁੱਲਿਆ। ਦਿਨਕਰ ਨੇ ਸਾਫ ਕਹਿ ਦਿੱਤਾ ਭਾਵੇਂ ਕੁੱਲੋਂ ਨਹੀਂ ਜਾਂਦੀ ਪਰ ਮੈਂ ਭੁੱਲ ਨਹੀਂ ਕਬੂਲ ਕਰਨੀ, ਜਾਣਾ ਅੱਗੇ। ਉਹਨੇ ਆਪਣੀ ਡਾਇਰੀ 'ਚ ਬੋਲ ਲਿਖਿਆ, ਕਹਿੰਦਾ ਭਾਵੇਂ 2 ਮੀਲ ਤੋਂ ਮੈਂ ਮੁੜਿਆ ਪਰ ਉਸ ਬੀਬੀ ਦੇ ਸਾਹਮਣੇ ਮੈਂ ਕਬੂਲਣ ਨੂੰ ਤਿਆਰ ਨਹੀਂ ਹੋਇਆ ਕਿ ਮੈਂ ਭੁੱਲ ਗਿਆ। ਉਹਨੇ ਬੋਲ ਲਿਖੇ। ਕਈ ਦਫ਼ਾ ਮਨੁੱਖ ਗਲਤੀ ਕਰਕੇ ਬਹੁਤ ਅੱਗੇ ਲੰਘ ਜਾਂਦਾ, ਬਹੁਤ, ਤੇ ਹੁਣ ਉਹਨੂੰ ਕਹੇ ਤੇ ਗਲਤੀ ਹੈ ਮੁੜ ਪਿੱਛੇ, ਤੇ ਪਿੱਛੇ ਮੁੜਦਾ ਹੰਕਾਰ ਨੂੰ ਚੋਟ ਲੱਗਦੀ। ਬਸ ਇੰਨੀ ਗੱਲ, ਹੋਰ ਕੁਛ। ਅਨਰਥ ਕਰਕੇ ਬਹੁਤ ਅੱਗੇ ਲੰਘ ਚੁੱਕਿਆ, ਗਲਤੀਆਂ ਕਰਕੇ ਬਹੁਤ ਅੱਗੇ ਲੰਘ ਚੁੱਕਿਆ, ਤੇ ਹੁਣ ਕੋਈ ਕਹੇ ਭੁੱਲ ਗਏ, ਚੋਟ ਲੱਗਦੀ ਹੈ। ਬਈ ਮੇਰੇ ਜੈਸਾ ਸਿਆਣਾ ਬੰਦਾ ਭੁੱਲ ਸਕਦਾ, ਤੇ ਕੌਣ ਦੱਸੇ ਜ਼ਿਆਦਾ ਤੇ ਸਿਆਣੇ ਹੀ ਭੁੱਲਦੇ ਨੇ, ਲਾਜ਼ਮੀ ਸਿਆਣੇ ਭੁੱਲਦੇ ਨੇ। ਇੱਕ ਆਮ ਸਾਧਾਰਨ ਮਨੁੱਖ ਅਗਰ ਮਾੜੀ ਮੋਟੀ ਭੁੱਲ ਵੀ ਕਰ ਲੈ, ਵਿਚਾਰਾ ਕਬੂਲ ਕਰ ਲੈਂਦਾ, ਉਹ ਤੇ 1-2 ਕਦਮ ਕਿਧਰੇ ਭੁੱਲ ਸਕਦਾ। ਸਿਆਣੇ ਤੇ 100-100 ਮੀਲ ਦੀ ਭੁੱਲ ਕਰ ਛੱਡਦੇ ਨੇ, 1000-1000 ਮੀਲ ਭੁੱਲ ਜਾਂਦੇ ਨੇ, ਤੇ ਉਹਨਾਂ ਨੂੰ ਕਹੋ ਪਿੱਛੇ ਮੁੜੋ ਤੋਂ ਨਿਕਲ ਆਉਂਦੇ ਨੇ ਬਹੁਤ ਦੂਰ, ਪਿੱਛੇ ਮੁੜਨਾ ਔਖੇ ਹੋ ਜਾਂਦਾ। ਮੈਂ ਕਈਆਂ ਨੂੰ ਦੇਖਦਾ ਇਤਨੇ ਅੱਗੇ ਲੰਘ ਗਏ ਨੇ, ਹੁਣ ਗੁਰੂ ਦੇ ਘਰ ਮੁੜਨਾ ਇਹਨਾਂ ਵਾਸਤੇ ਔਖਾ, ਬਹੁਤ ਜੋ ਅੱਗੇ ਲੰਘ ਗਏ, ਔਰ ਜਿਤਨਾ ਅੱਗੇ ਲੰਘ ਗਏ ਨੇ ਰਸਤਾ ਗਲਤ ਹੈ, ਇਹ ਕੁੱਲੂ ਨਹੀਂ ਜਾਂਦਾ, ਇਤਨੀ ਮੈਂ ਅਰਜ਼ ਕਰਦੇ, ਇਹ ਸੱਚ ਤੱਕ ਨਹੀਂ ਪਹੁੰਚਦਾ, ਇਹ ਸ਼ਾਂਤੀ ਤੱਕ ਨਹੀਂ ਪਹੁੰਚਦਾ, ਇਹ ਸੁੱਖ ਤੱਕ ਨਹੀਂ ਪਹੁੰਚਦਾ, ਇਹ ਆਨੰਦ ਤੱਕ ਨਹੀਂ ਪਹੁੰਚਦਾ। ਇਹ ਗੱਲ ਵੱਖਰੀ ਹੈ ਕਿ ਹੰਕਾਰ ਵਸ ਹੋ ਕੇ ਕਬੂਲਣ ਨਾ, ਗੱਡੀ ਅੱਗੇ ਹੀ ਤੋਰਨ, ਭਾਵੇਂ ਅੱਗੇ ਤੋਰਨ ਸਿਵਾਏ ਦੁੱਖ ਤੋਂ ਹੋਰ ਕੁਛ ਨਹੀਂ ਮਿਲੇਗਾ। ਸਿਆਣਾ ਹੈ ਉਹ ਦਿਨਕਰ 2 ਮੀਲ ਤੋਂ ਮੁੜਦੇ ਪਿਆ, ਸਿਆਣਾ ਹੈ। ਆਖਿਰ ਕਵੀ ਸੀ, ਸੂਝਵਾਨ ਸੀ। ਇਹ ਗੱਲ ਵੱਖਰੀ ਹੈ ਕਿ ਸਿਆਣੇ ਹੋਣ ਦੀ ਅੰਦਰ ਹੰਕਾਰ ਬੁੱਧੀ ਸੀ। ਉਸ ਬੀਬੀ ਦੇ ਸਾਹਮਣੇ ਭਾਵੇਂ ਭੁੱਲ ਨਹੀਂ ਕਬੂਲੀ, ਪਰ ਉਹਦੀ ਆਤਮਾ ਨੇ ਕਬੂਲੀ ਹੈ ਮੈਂ ਭੁੱਲਿਆ, ਪਰ ਉਹਨੂੰ ਇਹ ਵੀ ਪਤਾ ਮੈਂ ਕੁੱਲੂ ਨਹੀਂ ਪਹੁੰਚ ਸਕਾਂਗਾ, ਜੇ ਇੱਧਰ ਚੱਲਦਾ ਗਿਆ ਕਿਧਰੇ ਹੋਰ ਹੀ ਪਹੁੰਚਾਂਗਾ। ਉਹ ਮੁੜ ਪਿਆ, ਤੇ ਕਈਆਂ ਨੂੰ ਪਤਾ ਵੀ ਚੱਲ ਚੁੱਕਿਆ ਜਿਸ ਰਸਤੇ ਤੇ ਚੱਲੇ ਹਾਂ ਸੁੱਖ ਨਹੀਂ ਮਿਲੇਗਾ, ਆਨੰਦ ਨਹੀਂ ਮਿਲੇਗਾ, ਤੇ ਫਿਰ ਵੀ ਉਸੇ ਰਸਤੇ ਤੇ ਜਾ ਰਹੇ ਨੇ। ਇਸ ਤੋਂ ਵੱਡੀ ਮੂੜਤਾ ਹੋਰ ਕਿਹੜੀ ਹੋ ਸਕਦੀ, ਇਸ ਤੋਂ ਵੱਡੀ ਨਾਦਾਨੀ ਹੋਰ ਕਿਹੜੀ ਹੋ ਸਕਦੀ। ਜਿਹੜੀਆਂ ਜਿਹੜੀਆਂ ਗੱਲਾਂ ਗੁਰਮਤਿ ਤੇ ਪੂਰੀਆਂ ਨਹੀਂ ਉਤਰਦੀਆਂ, गुस्ताखी मां को ले आया रास्ता है, जितना भी अगे लंगे सिवाय दुख तो और कुछ पल्ले नहीं पाएगा, सिवाय विपता की चिंता तो इलावा और पल्ले कुछ नहीं पाएगा। पर एक गल वक्री, हूं हंकार में चोट लग रही, किस तरह मनी है भी भुले रहे हैं, अज तक भुले रहे हैं, 10 साल तक भुले रहे हैं, 20 साल तक भुले रहे हैं, एक दिन की भुल बंदा कबूलन नू तैयार नहीं, 10 साल की भुल किस तरह कबूले। सवेरे जिहड़ी माड़ी मोटी गलती हो गई है, उस गलती नू कबूलन नू बंदा तैयार नहीं, किस तरह बंदा कबूल कर लवे 15 साल तक गलती करता रहा, 20 साल तक भुले हैं। यह हंकार फिर होर दुख नू जन्म देता, क्योंकि बंदा पिछे मुड़दा नहीं। खुशकिस्मत होंगे ने मनुख जो मुड़ पैंदे ने पिछे, ते जिहड़ा रस्ता फिर सच नू जांदा है, गुरु दे घर नू जांदा है, उधर चल पैंदे। भावे सच्चाई जेबुल नसा ने सामने रख दिती, औरंगजेब कबूलन नू इनकारी हो गया, नहीं मनना, और उसने नहीं मनी गल। रागियां ते बंदिश लाई रखी, उसने संगीत दे उत्ते उसने बंदिश लाई रखी। जिहड़ी गल मैं थोड़े सामने रखना चाहता सी, साहिब गुरु नानक देव जी महाराज की पंक्ति नू आधार बना के, एहो मन आर सी कोई गुरमुख देखे, मन दर्पण है, मन शीशा है, इहनू सामने रख के अपने आप नू वेखण दी कोई कोई कोशिश करदा है, ते जिहड़ा भी कोशिश करदा साहिब कहिंदे ने गुरमुख है, इह ते महान मनुख है, इह आम बंदा नहीं, इह ते महान मनुख हो गया। कहिंदे ने इक चीन दे सौदागर ने बड़ा कीमती शीशा औरंगजेब नू तोहफे विच दित्ता, तोहफे च शीशा बड़ा कीमती, उहदे आले दुआले मीनाकारी बड़ी गजब दी होई होई सी, चित्रकारी बहुत सोहणे ढंग दी चित्रकला सी। सोची पै गया वी ऐसा कीमती आईना ते जिसदे चारों पासे इतनी चित्रकला है, ये किनू देवां, मेरे चार बच्चे ने, लड़कियां ने, किसनू देवां, खुद नू कोई शौक नहीं। तो शीशा जेबुल नसा नू दे दिता, भी ये कवित्री है, लिखती रहिंदी है, साहित्यकार है, कोमल हुनरां दी मालक है, चलो इहनू दे दिता। वो बहुत कीमती आना आईना दर्पण जो सौदागर ने तोहफे दे रूप च औरंगजेब नू दिता है, औरंगजेब ने अपनी बच्ची नू दे दिता, जेबुल नसा। कहिंदे ने दिन रात लिखण ते पढ़न विच इह महू रहिंदी सी, लीन रहिंदी सी, नमाज दे विच, तस्बीह दे विच। शीशा अज प्यो ने दिता ते शीशे च वेख्या अपने आप नू, तां इक ख्याल पैदा होया, मेरे फुल ही सुंदर नहीं, मैं भी हाँ। इतिहास कहिंदा हुण दिन रात शीशा ही वेखण लग पई, तस्बीह भुल गई, नमाज भुल गई, लिखना भुल गई, पढ़ना भुल गई, अपने आप नू बनाना ते शीशा वेखना, बस यही काम रह गया। बैठी सी एक दिन बगीचे च, ते गोली नू आवाज मारी खादमा नू, नौकराणी नू, उन्हू कहिंदी खादमा वो शीशा जिहड़ा है इत्थे लिया, चुप के मैं वेखना अपने आप नू, काफी देर हो गई इत्थे बैठी हां, एक दफा फिर वेख लो। वह बेचारी भज्जी होई गई, शीशा बड़ा कीमती ते बड़ा ही खूबसूरत, चारों पासे जिहड़ी चित्रकारी सी वह नौकराणी भी वेखण नू उहदे च लीन हो गई, खादमा। उन्हें शीशा चुकिया ते सहजे सहजे चल पई, पर चूंकि वेख रही सी पैरां ने ठोकर खा गई, शीशा हथों गिरिया, संगे मरमर दे फर्श दे उत्ते चिकना चूर हो गया, रेजे रेजे हो गए, टुट गए, कंबण लग पई, बे हुण मेरी खैर कोई, बहुत वड्डी भुल हो गई, बहुत कीमती चीज तोड़ बैठी। ते सिरी कीमती ही नहीं, शाहजादी साहिबां नूं इह बहुत प्यारा सी इह शीशा। कंबदे हत्थां नाल जो शाहजादी दे नेड़े आई, तां पुछ बैठी जेबुल नसा, आईना कुजा अस्त, किथे है शीशा, किथे तू खाली क्यों आ रही है। वो बेचारी बोल पई, अज कजा आई ना चीनी शिकस्त, नौकर नौकराणियां उही रखदे सन मुगल बादशाह परशियन बोल सकन, फारसी बोल सकन। उन्हें सुभावक किया, शाहजादी साहबा मेरी कजा आ गई है, मेरी मौत आ गई है, वो शीशा मेरे थों टुट गया। अज कजा आई ना चीनी शिकस्त। हुण उह कवित्री सी, उह शायरा सी जेबुल नसा, उहने पंक्ति नाल पंक्ति जोड़ दित्ती। उह जद हथ जोड़ के कहिंदी है अज कदा आई ना चीनी शिकस्त, बोल पई जेबुल नसा खूब शुद्ध सामान खुद बीनी शिकस्त। चंगा होया अपने आप नूं वेखण दा समान टुट गया, हुण मैं खुदा नूं वेख्या करांगी। जिस दिन दा इह बदबख्त आईना आया सी, मैं ते अपने आप नूं ही वेख लिया, अपने आप नूं खुदा नूं वेखणा ही भुल गई, सच नूं वेखणा ही भुल गई, कुरान नूं वेखणा ही भुल गई, तस्बीह नूं फेरना ही भुल गई। चंगा होया टुट गई। अज कदा आईना चीनी शिकस्त, खूब शुद्ध सामान खुद बीनी शिकस्त। दरअसल मनुख दे एक अहंकार दा दर्पण है, उहदे च बस अपने आप नूं वेखदा रहिंदा है, अपने आप मेरे जैसा कोई नहीं, मैं जो कुछ कह दिता ओ ही ठीक है, मैं जो कुछ बना दिता ओ ही ठीक है, मैं जो कुछ सोच लिया ओ ही ठीक है। जिस दिन यह अहंकार का आईना टुटदा है, उस दिन पता चलता है कि सब कुछ गलत है, ठीक ते कुछ होर ही, असलियत ते कुछ होर है। तो एह मन आर सी कोई गुरमुख देखे, विरला मनुख है जो मन का शीशा सामने रख के अपनी असलियत नूं वेखण की कोशिश करता है, अपनी हकीकत नूं वेखण की कोशिश करता है, वास्तविक मैं की हां, मेरी असलियत की है। यह मन आर सी कोई गुरमुख देखे। तो साहिबां की बाणी का यह फैसला वह सब तो वड्डा आलम है जिन्हों अपनी मन की पत्री वाचण की जाच आ गई। मन की पत्री वाचिए सुखी हूं सुखसार, गुरु नानक देव जी महाराज कहने ए बंदे तू मन की किताब पढ़, जो कुछ लिखे है ये इन पढ़न की कोशिश कर, ये बहुत कुछ लिखे है, कई जन्मों का लिखे है, कई जीवनों का लिखे है, ये बहुत कुछ है। मनुख वाचन तो डरता है क्योंकि बहुत गलत लिखे है, और जिन्ना मनुख गलत कर चुके वह लिखा गया अंदर, कोई थोड़ा जि अंदर झाकी मार के वेखो वह सारिया गलतियां सामने आ गई। जैसे जैसे दृष्टि गहरी जाएगी, कल दियां बोलां, परसों दियां बोलां, एक साल पहले दियां बोलां, दस साल पहले दियां बोलां, जे दृष्टि अंदर बहुत गहरी चली गई तो पिछले जन्म दियां बोलां वह भी सामने आ जाएंगी। इस तरह होंदा है। तो फिर मनुख अपने मन की पत्री वाचन तो डरदा है, मन दे दर्पण विच अपनी हकीकत नूं वेखण तो डरदा है। ते गुरबाणी कहिंदी तू जरूर वेख, तू तमो गुणी है, रजो गुणी है, सतो गुणी है, कौन है वेखण की कोशिश कर। रज गुण तम गुण सत गुण कहिए ए तेरी सब माया, चौथे पद को जहन रचीना तिने परम पद पाया। तू चौथे पद दे च है या इन्हां तीन पदां दे च है, इन्हां तीन हालतां दे च है जो संसार दीआं हालतां ने, या तू चौथी हालत दे च पहुंच गए हैं जिन्हों समाधि कहिंदे ने, जिन्हों एकाग्रता कहिंदे ने, जिन्हों परम रस कहिंदे ने, उसनों गुरबाणी ने चौथा पद कहा, चौथा पद। इसनों जैनी निर्वाण कहिंदे ने ते इसनों योगी समाधि कहिंदे ने, और इसे नूं गुरबाणी ने चौथा पद कहा या सहज पद कहा, चौथा पद, चौथी अवस्था। सब तो निखिध जिहड़ी अवस्था है वह तम गुण है, तम गुण। ते तुसी किस तरह पहचान करोगे बंदा तमो गुणी है? तमो गुणी मनुख आलसी होगा, निंद्रा ते तंद्रा विच रहेगा, हर वक्त करेगा कख नहीं, मंगेगा बहुत पहाड़ वर्गा, सेवा थोरी मांगन बहुता, मैल न पावे कह तो पोता, तमो गुणी। सेवा कुछ नहीं करनी, कर्म ते कुछ करना ही नहीं, धरती विच बोना कख भी नहीं, मंगना सब कुछ है जमीन को, ते जद ना मिले ते क्रोधित हो जाना, गुस्से च आ जाना, ये तमो गुणी का सुभाव है। कर्म कुछ नहीं करना, मंग बहुत बड़ी प्रबल मांग, आलसी तबीयत का, निंद्रा ते तंद्रा विच रहना हर वक्त, कर्म कुछ भी नहीं करना, कर्म करने का कोई शौक नहीं, कोई हिम्मत नहीं, लेकिन मंगण की बड़ी प्रबल हिम्मत, ते जद नहीं गल पूरी आउंदी फिर गुस्से च आना, क्रोध दे च आना। ये तमो गुणी मनुख की पहचान है। तो संसार यह सब तो निमाण खड़ा है, नीवे थां ते खड़ा है, तमो गुण बहुत नीवे थां ते खड़ा है, गल गल विच क्रोधित हो जाना। तो जिहड़ा क्रोध है इनू साहिब गुरु अर्जन देव जी महाराज ने फरमान कर दिता है कि सियाने मनुखां च नहीं आउंदा। इतनी मैं अर्ज कर दिया, वाक थोड़े मैं सामने रखा, ਇਹ ਇੱਕ ਇੱਕ ਮਨੁੱਖ ਦੀ ਕਮਜ਼ੋਰੀ ਦਾ ਜ਼ਿਕਰ ਸੰਸਕ੍ਰਿਤੀ ਸਲੋਕਾਂ 'ਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਕਾਮ ਕਿੱਥੇ ਵਸਦਾ ਹੈ ਪ੍ਰਬਲ ਰੂਪ ਵਿੱਚ, ਕ੍ਰੋਧ ਕਿੱਥੇ ਵਸਦਾ ਹੈ, ਮੋਹ ਦਾ ਵਾਸਾ ਕਿਹੜੇ ਹਿਰਦੇ 'ਚ ਆਉਂਦਾ ਹੈ, ਲੋਭ ਕਿੱਥੇ ਵਸਦਾ ਹੈ, ਹੰਕਾਰ ਕਿਸ ਟਿਕਾਣੇ 'ਤੇ ਵਸਦਾ। ਸੰਸਕ੍ਰਿਤੀ ਸਲੋਕ ਪੜ੍ਹਨਾ, ਇੱਕ ਗੱਲ ਤੁਹਾਡੇ ਸਾਹਮਣੇ ਆਵੇਗੀ। ਸਾਹਿਬ ਕਹਿੰਦੇ ਨੇ, ਹੇ ਕਲ ਮੂਲੰ ਕਰੋਧੰ ਕਦੰਚ ਕਰਣਾ ਨਾ ਉਪਰਜਤੇ। ਕਲ ਮੂਲੰ, ਹੇ ਕ੍ਰੋਧ, ਕਲ ਦਾ ਮੂਲ, ਕਲੇਸ਼ ਦਾ ਮੂਲ, ਝਗੜਿਆਂ ਦੀ ਜੜ। ਹੇ ਕਲ ਮੂਲੰ ਕਰੋਧੰ ਕਦੰਚ ਕਰਣਾ ਨਾ ਉਪਰਜਤੇ। ਜਿੱਥੇ ਤੂੰ ਟਿਕ ਜਾਏ ਉੱਥੇ ਦਇਆ ਕਿੱਥੇ, ਜਿੱਥੇ ਤੂੰ ਟਿਕ ਜਾਏ ਉੱਥੇ ਹਮਦਰਦੀ ਕਿੱਥੇ, ਜਿੱਥੇ ਤੂੰ ਟਿਕ ਜਾਏ ਉੱਥੇ ਤੇ ਬਦਲੇ ਦੀ ਭਾਵਨਾ ਪਿਆਰ ਕਿੱਥੇ, ਸਨੇਹ ਕਿੱਥੇ। ਹੇ ਕਲ ਮੂਲੰ ਕਰੋਧੰ ਕਦੰਚ ਕਰਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਿਅੰ ਕਰੋਧ। ਵਾਸ਼ਨਾ ਦੇ ਨਾਲ ਭਰੇ ਹਿਰਦਿਆਂ 'ਚ ਤੇਰਾ ਵਾਸਾ ਹੁੰਦਾ ਹੈ। ਵਿਖਿਅੰਤ ਜੀਵੰ ਵਸਿਅੰ ਕਰੋਧ ਨਰਤੰ ਕਰੋਧ ਜਥਾ ਮਰਕਟੇ। ਤੇ ਇਹ ਕ੍ਰੋਧ ਤੂੰ ਬੰਦੇ ਨੂੰ ਇੰਜ ਨਚਾਉਂਦਾ ਜਿਵੇਂ ਮਦਾਰੀ ਬੰਦਰਾਂ ਨੂੰ। ਨਰਤੰ ਕਰੋਧ ਜਥਾ ਮਰਕਟੇ, ਮਰਕਟ ਕਹਿੰਦੇ ਬੰਦਰ ਨੂੰ। ਤੂੰ ਤੇ ਮਨੁੱਖ ਨੂੰ ਨਚਾ ਕੇ ਰੱਖ ਛੱਡਦਾ, ਬੜਾ ਨਚਾਉਂਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲ ਸੰਪਰਦਾ ਦੇ ਉੱਘੇ ਸੰਤ, ਜਿਨ੍ਹਾਂ ਨੇ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਤਰਜਮਾ ਕੀਤਾ ਸੀ ਸੰਸਕ੍ਰਿਤ ਵਿੱਚ ਤੇ ਫਿਰ ਬ੍ਰਿਜ ਭਾਸ਼ਾ, ਉਹਨਾਂ ਦੇ ਕੁਝ ਚੋਟੀ ਦੇ ਗ੍ਰੰਥ ਨੇ ਪ੍ਰਬੋਧ ਚੰਦਰ ਨਾਟਕ, ਭਾਵਰ ਸਾਮਰਤ, ਔਰ ਇਸ ਤਰ੍ਹਾਂ ਦੇ ਹੋਰ ਛੋਟੇ ਛੋਟੇ ਗ੍ਰੰਥ। ਪ੍ਰਬੋਧ ਚੰਦਰ ਨਾਟਕ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਜੋ ਸਾਰੀ ਜ਼ਿੰਦਗੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਬਨਾਰਸ ਤੇ ਹੋਰ ਉਧਰ ਹਿੰਦੂ ਇਲਾਕਿਆਂ 'ਚ ਕਰਦੇ ਰਹੇ, ਜਿੱਥੇ ਬ੍ਰਾਹਮਣਾਂ ਦੇ ਗੜ ਨੇ, ਉਹਨਾਂ ਨੂੰ ਗੁਰਮਤਿ ਦਾ ਸੰਦੇਸ਼ ਦਿੰਦੇ ਰਹੇ ਵੀ ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ। ਇਸ ਪੁਰਸ਼ ਨੇ ਪ੍ਰਬੋਧ ਚੰਦਰ ਨਾਟਕ ਬਹੁਤ ਵੱਡਾ ਗ੍ਰੰਥ ਲਿਖਿਆ। ਉਹਦੇ 'ਚ ਉਹ ਜੰਗ ਲਿਖਦਾ ਹੈ ਮੋਹ ਤੇ ਵਿਵੇਕ ਦੀ, ਔਰ ਕਬੂਲਦਾ ਕਿ ਇਹ ਪ੍ਰੇਰਨਾ ਮੈਂ ਦਸਮ ਗ੍ਰੰਥ ਤੋਂ ਲਈ, ਕਿਉਂਕਿ ਦਸਮ ਗ੍ਰੰਥ ਵਿੱਚ ਇਸ ਤਰ੍ਹਾਂ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਹੈ ਗਿਆਨ ਪ੍ਰਬੋਧ ਵਿੱਚ। ਉਹਦਾ ਨਾਂ, ਉਸ ਬਾਣੀ ਦਾ ਨਾਂ ਕਲਗੀਧਰ ਪਾਤਸ਼ਾਹ ਨੇ ਗਿਆਨ ਪ੍ਰਬੋਧ ਰੱਖਿਆ, ਇਹਨੇ ਰੱਖਿਆ ਪ੍ਰਬੋਧ ਚੰਦਰ ਨਾਟਕ। ਮੋਹ ਤੇ ਵਿਵੇਕ ਦੀ ਜੰਗ, ਇੱਕ ਮੋਹ ਰਾਜਾ ਹੈ, ਇੱਕ ਵਿਵੇਕ ਗਿਆਨ ਰਾਜਾ ਹੈ। ਗਿਆਨ ਰਾਜਾ ਹੈ, ਕਹੋ ਕਬੀਰ ਮੈਂ ਸੋ ਗੁਰੂ ਪਾਇਆ ਜਾਂ ਕਾ ਨਾਮ ਵਿਵੇਕੋ। ਮੈਨੂੰ ਤੇ ਉਹ ਗੁਰੂ ਮਿਲਿਆ ਜਿਹਨੂੰ ਗਿਆਨ ਕਹਿੰਦੇ ਨੇ, ਜਿਹਨੂੰ ਵਿਵੇਕ ਕਹਿੰਦੇ ਨੇ। ਵਿਵੇਕ ਦੇ ਮਿਲਦੇ ਹੀ ਸਭ ਕੁਛ ਮਿਲ ਜਾਂਦਾ, ਵਿਵੇਕ ਦੀ ਪ੍ਰਾਪਤੀ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ। ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਪਾਠ ਪੜਿਓ, ਅਰਵੇਦ ਵਿਚਾਰਿਓ, ਨਿਵਲ ਬਯੰਗਮ ਸਾਧੇ, ਪੰਚ ਜਨਾ ਸੰਗ ਨਾ ਛੁਟਕਿਓ, ਅਦਕ ਮਹਾਮ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਹੇ ਪ੍ਰਭੂ, ਮੈਂ ਥੱਕ ਕੇ ਤੇਰੇ ਸ਼ਰਨ ਆਇਆ, ਤੂੰ ਵਿਵੇਕ ਦੇ, ਗਿਆਨ ਦੇ, ਕਿਉਂਕਿ ਗਿਆਨ ਦੇ ਮਿਲਦੇ ਹੀ ਸਭ ਕੁਛ ਮਿਲਦਾ, ਰੋਸ਼ਨੀ ਦੇ ਮਿਲਦੇ ਹੀ ਸਭ ਕੁਛ ਦਿਖਾਈ ਦੇਣ ਲੱਗ ਪੈਂਦਾ, ਰੋਸ਼ਨੀ ਦੇ ਚਾਨਣੇ ਦੇ ਮਿਲਦਿਆਂ ਹੀ ਸੱਚ ਤੇ ਝੂਠ ਦਾ ਨਿਸਤਾਰਾ ਹੋ ਜਾਂਦਾ। ਤੋ ਪ੍ਰਬੋਧ ਚੰਦਰ ਨਾਟਕ ਵਿੱਚ ਮੋਹ ਤੇ ਵਿਵੇਕ ਦੀ ਜੰਗ ਲਿਖੀ ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ। ਐਸਾ ਹੋਇਆ ਕਿ ਮੋਹ ਦੀ ਜਿਹੜੀ ਸੈਨਾ ਹੈ ਉਹ ਹਾਰ ਰਹੀ ਸੀ। ਮੋਹ ਤੇ ਵਿਵੇਕ ਦੀ ਲੰਬੀ ਚੌੜੀ ਸੈਨਾ ਹੈ, ਸੈਨਾਪਤੀ ਹੈਗੇ ਨੇ ਮੋਹ ਦੇ ਕੋਲ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਫਿਰ ਨਾਲ ਛੋਟੇ ਛੋਟੇ ਸਿਪਾਹੀ ਨੇ, ਚੁਗਲੀ ਹੈ, ਨਿੰਦਾ ਹੈ, ਝੂਠ ਹੈ, ਲੰਬੀ ਚੌੜੀ ਉਸਨੇ ਫੌਜ ਬਣਾਈ ਹੋਈ, ਬਹੁਤ ਲੰਬੀ ਚੌੜੀ। ਦੂਸਰੇ ਪਾਸੇ ਵਿਵੇਕ ਰਾਜਾ ਹੈ, ਸਬਰ, ਸ਼ਾਂਤੀ, ਦਇਆ, ਖਿਮਾ ਇਹਦੇ ਸੈਨਾਪਤੀ ਨੇ, ਬਾਕੀ ਹੋਰ ਰੱਬੀ ਗੁਣ ਛੋਟੇ ਛੋਟੇ ਉਹਦੀ ਸੈਨਾ ਨੇ, ਸਿਪਾਹੀ ਨੇ। ਇਸ ਤਰ੍ਹਾਂ ਉਹ ਜੰਗ ਲਿਖਦਾ ਹੈ ਪ੍ਰਬੋਧ ਚੰਦਰ ਨਾਟਕ ਵਿੱਚ। ਵਿਵੇਕ ਦੀ ਸੈਨਾ ਅੱਗੇ ਵੱਧ ਰਹੀ ਸੀ ਤੇ ਮੋਹ ਹਾਰ ਰਿਹਾ ਸੀ। ਵਿਵੇਕ ਨੇ ਕਾਮ ਨੂੰ ਮਾਰ ਦਿੱਤਾ, ਹੰਕਾਰ ਨੂੰ ਮਾਰ ਦਿੱਤਾ, ਲੋਭ ਨੂੰ ਮਾਰ ਦਿੱਤਾ, ਤੇ ਜਿਹੜਾ ਮੋਹ ਰਾਜਾ ਸੀ ਬੜਾ ਦੁਖੀ ਬੈਠਾ, ਬਈ ਮੇਰੇ ਤੇ ਚੰਗੇ ਚੰਗੇ ਸਿਪਾਹ ਸਲਾਰ ਮਾਰੇ ਗਏ, ਚੰਗੇ ਚੰਗੇ। ਤੇ ਜਦ ਇਸ ਤਰ੍ਹਾਂ ਚਿੰਤਾ 'ਚ ਬੈਠਾ ਸੀ ਤਾਂ ਕ੍ਰੋਧ ਆ ਗਿਆ, ਕਹਿੰਦਾ ਰਾਜਾ ਚਿੰਤਾ 'ਚ ਕਿਉਂ ਬੈਠਾ, ਕਹਿੰਦਾ ਪਤਾ ਨਹੀਂ ਇੰਨੇ ਸੂਰ ਮੇਰੇ ਮਾਰੇ ਗਏ, ਕਾਮ ਮਾਰਿਆ ਗਿਆ ਜਿਹਨੇ ਕਈਆਂ ਨੂੰ ਮਾਰ ਛੱਡਿਆ ਸੀ, ਹੰਕਾਰ ਮਾਰਿਆ ਗਿਆ ਜਿਹਨੇ ਕਈਆਂ ਦਾ ਬੇੜਾ ਗਰਕ ਕੀਤਾ, ਲੋਭ ਮਾਰਿਆ ਗਿਆ ਜਿਸਨੇ ਕਿਸੇ ਤਪੀਸ਼ਵਰ ਨੂੰ ਸੱਚ ਤੱਕ ਨਹੀਂ ਪਹੁੰਚਣ ਦਿੱਤਾ। ਤਾਂ ਹੁਣ ਮੈਂ ਚਿੰਤਾ 'ਚ ਨਾ ਹੋਵਾਂ ਤੇ ਹੋਰ ਕੀ ਹੋਵਾਂ, ਮੈਂ ਤੇ ਹਾਰ ਗਿਆ। ਵਿਵੇਕ ਦੀ ਸੈਨਾ ਵੱਧਦੀ ਆ ਰਹੀ ਹੈ, ਦਇਆ ਵੱਧਦੀ ਆ ਰਹੀ ਹੈ, ਖਿਮਾ ਵੱਧਦੀ ਆ ਰਹੀ ਹੈ, ਸੀਲ ਸੰਜਮ ਵੱਧਦਾ ਹੀ ਆ ਰਿਹਾ, ਨਿਰਵੈਰ ਭਾਵਨਾ ਵੱਧਦੀ ਆ ਰਹੀ ਹੈ, ਔਰ ਮੈਂ ਹਾਰਦਾ ਜਾ ਰਿਹਾ। ਕ੍ਰੋਧ ਕਹਿੰਦਾ, ਰਾਜਨ ਤੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ, ਅਜੇ ਮੈਂ ਤੇ ਜਿੰਦਾ, ਮੈਨੂੰ ਭੇਜ ਕੇ ਦੇਖ। ਤੇ ਉੱਥੇ ਮੋਹ ਕਹਿੰਦਾ ਵੀ ਤੂੰ ਕੀ ਕਰੇਗਾ ਜਿੱਥੇ ਕਾਮ ਦੀ ਨਹੀਂ ਚੱਲੇ ਔਰ ਜਿੱਥੇ ਲੋਭ ਦੀ ਨਹੀਂ ਚੱਲ ਸਕੇ, ਜਿੱਥੇ ਹੰਕਾਰ ਦੀ ਨਹੀਂ ਚੱਲ ਸਕੀ, ਝੂਠ ਦੀ ਨਹੀਂ ਚੱਲ ਸਕੀ, ਨਿੰਦਾ ਦੀ ਨਹੀਂ ਚੱਲ ਸਕੀ, ਚੁਗਲੀ ਦੀ ਨਹੀਂ ਚੱਲ ਸਕੀ, ਈਰਖਾ ਦੀ ਨਹੀਂ ਚੱਲ ਸਕੀ, ਸਾਰੇ ਸਿਪਾਹੀ ਮਾਰੇ ਗਏ, ਸੈਨਾ ਪਤੀ ਮੇਰੇ ਮਾਰੇ ਗਏ, ਤੂੰ ਕੀ ਕਰੇਗਾ ਕੱਲਾ। ਕ੍ਰੋਧ ਕਹਿੰਦੇ, ਰਾਜਨ ਤੂੰ ਮੈਨੂੰ ਭੇਜ ਕੇ ਤੇ ਵੇਖ ਮੈਂ ਕੀ ਕਰਦਾ। ਤੋ ਉੱਥੇ ਰਾਜਾ ਮੋਹ ਕਹਿੰਦੇ, ਨਹੀਂ ਪਹਿਲੇ ਤੂੰ ਦੱਸ ਕੀ ਕਰੇਗਾ, ਤੂੰ ਕੀ ਕਰ ਸਕਦਾ। ਤੋ ਪੰਡਿਤ ਜੀ ਉੱਥੇ ਲਿਖਦੇ ਹਨ, ਕ੍ਰੋਧੋ ਵਾਚ, ਕ੍ਰੋਧ ਦੇ ਵਚਨ, ਕ੍ਰੋਧ ਦਾ ਕਹਿਣਾ। ਉਹ ਕਹਿਣ ਲੱਗਾ, ਰਾਜਨ ਅੰਧ ਕਰੋ ਮ੍ਰਿਗਵੰਤਨ ਕੋ, ਸੁਤਵੰਤਨ ਕੋ ਬਦਰੋ ਕਰ ਡਾਰ, ਧ੍ਰਿਤਵੰਤਨ ਕੋ ਸੋ ਅਧੀਰ ਕਰੋ, ਔਰ ਚਾਤਰ ਕੀ ਮਤ ਦੂਰ ਨਿਵਾਰ, ਹਿਤ ਕਾਰਜ ਨਾਏ ਪਿਖੇ ਕਬਹੀ, ਜਿਨਕੇ ਉਰ ਭੀਤਰ ਮੈਂ ਪਗਧਾਰੋ, ਹਿਤ ਆਤਮ ਕੋ ਨ ਸੁਨੇ ਕਬਹੀ, ਪੜ੍ਹੋ ਜਿਤਨੋ ਖਿਨਮਾਏ ਵਿਸਾਰ। ਅੰਧ ਕਰੋ ਮ੍ਰਿਗਵੰਤਨ ਕੋ, ਤੂੰ ਮੈਨੂੰ ਭੇਜ ਕੇ ਵੇਖ, ਅੱਖਾਂ ਵਾਲਿਆਂ ਨੂੰ ਅੰਧਾ ਕਰਦੀ, ਕੱਖ ਨਹੀਂ ਦਿਖਾਈ ਦੇਗਾ, ਸੱਚ ਕੀ ਹੈ ਤੇ ਝੂਠ ਕੀ ਹੈ। ਜਦ ਬੰਦੇ ਨੂੰ ਕ੍ਰੋਧ ਚੜ੍ਹਦਾ ਕੁਝ ਦਿਖਾਈ ਦਿੰਦਾ, ਕੱਖ ਨਹੀਂ ਦਿਖਾਈ ਦਿੰਦਾ, ਬਾਅਦ ਚ ਪਛਤਾਪ ਕਰਦਾ ਬਾਅਦ ਚ। ਖਾਜਾ ਦਿਲ ਮੁਹੰਮਦ ਕਹਿੰਦੇ ਨੇ, ਕ੍ਰੋਧ ਬੇਵਕੂਫੀ ਸੇ ਸ਼ੁਰੂ ਹੋ ਕਰ ਪਛਤਾਪ ਕੇ ਜਾ ਕੇ ਖਤਮ ਹੋ ਜਾਂਦਾ, ਉਹਦੇ ਆਪਣੇ ਵਿਚਾਰ। ਮੂਰਖਤਾ ਤੋਂ ਸ਼ੁਰੂ ਹੁੰਦਾ, ਮੂਰਖਤਾ ਇਸਦਾ ਬੀਜ ਹੈ ਤੇ ਪਛਤਾਪ ਇਸਦਾ ਫਲ ਹੈ। ਕ੍ਰੋਧ ਦੇ ਬੂਟੇ ਨੂੰ ਕਿਹੜਾ ਫਲ ਲੱਗਦਾ? ਪਛਤਾਪ। ਜਿਹੜਾ ਬੰਦਾ ਪਛਤਾਪ ਕਰ ਰਿਹਾ ਹੋਵੇ, ਕੁਝ ਕ੍ਰੋਧ ਕਰਕੇ ਅਨਰਥ ਕਰ ਬੈਠਾ, ਤੇ ਕ੍ਰੋਧ ਬੇਵਕੂਫੀ ਤੋਂ ਪੈਦਾ ਹੁੰਦਾ, ਮੂਰਤਾ ਤੋਂ ਪੈਦਾ ਹੁੰਦਾ। ਅੰਧ ਕਰੋ ਮ੍ਰਿਗਵੰਤਨ ਕੋ, ਸ੍ਰੁਤਵੰਤਨ ਕੋ ਬਦਰੋ ਕਰ ਡਾਰ। ਕ੍ਰੋਧ ਕਹਿੰਦਾ, ਜਹਾਂ ਪਨਾ ਰਾਜਨ ਸ੍ਰੁਤਵੰਤਨ ਕੋ, ਜਿਹੜੇ ਧਿਆਨੀ ਬੰਦੇ ਨੇ, ਵਿਚਾਰਕ ਬੰਦੇ ਨੇ, ਦੂਰ ਦ੍ਰਿਸ਼ ਬੰਦੇ ਨੇ, ਅੰਤਰਮੁਖੀ ਬੰਦੇ ਨੇ, ਪਾਗਲ ਕਰ ਦੇਣ। ਕੱਲ ਤੱਕ ਲੋਕੀ ਉਹਨਾਂ ਨੂੰ ਗਿਆਨੀ ਧਿਆਨੀ ਕਹਿੰਦੇ ਸਨ, ਦੂਰਦ੍ਰਿਸ਼ਟ ਕਹਿੰਦੇ ਸਨ, ਅੰਤਰਮੁਖੀ ਕਹਿੰਦੇ ਸਨ। ਤੂੰ ਮੈਨੂੰ ਭੇਜ ਕੇ ਤੇ ਵੇਖ, ਪਾਗਲ ਬਣਾ ਦੇਵਾਂਗਾ, ਮੇਰੇ ਹੀ ਪਾਗਲ, ਬਿਲਕੁਲ ਪਾਗਲ। ਜਦ ਕਦੀ ਸਿਆਣੇ ਮਨੁੱਖ ਨੂੰ, ਅੰਤਰਮੁਖੀ ਮਨੁੱਖ ਨੂੰ ਕ੍ਰੋਧ ਚੜ੍ਹਦਾ ਹੈ ਤੇ ਪਾਗਲ ਨਹੀਂ ਆਉਂਦਾ, ਤੇ ਹੋਰ ਕੀ ਹੈ ਫਰਕ? ਸਿਰਫ ਇਤਨਾ ਹੈ ਕਿ ਜਿਹੜੇ ਇੱਕ ਪਾਗਲ ਨੇ ਉਹ ਹਕੀਕੀ ਪਾਗਲ ਨੇ ਤੇ ਇੱਕ ਪਾਗਲ ਮਸਨੂਈ ਪਾਗਲ ਨੇ, ਬਸ ਇਤਨੀ ਗੱਲ। ਇੱਕ ਵਕਤੀ ਪਾਗਲ ਨੇ, ਇੱਕ ਸਦੀ ਵੀ ਨੇ। ਤੇ ਜਿਸ ਵਕਤ ਕ੍ਰੋਧ ਚੜ੍ਹਦਾ, ਬੰਦਾ ਵਕਤੀ ਪਾਗਲ ਹੈ, ਕਿਉਂਕਿ ਦਿਖਾਈ ਤੇ ਕੱਖ ਨਹੀਂ ਦਿੰਦਾ ਤੇ ਪਾਗਲ ਨੂੰ ਵੀ ਕੱਖ ਨਹੀਂ ਦਿਖਾਈ ਦਿੰਦਾ, ਦੋਵਾਂ ਦੀ ਹਾਲਤ ਇੱਕੋ ਕੁਛ ਹੁੰਦੀ। ਅੰਧ ਕਰੋ ਮ੍ਰਿਗਵੰਤਨ ਕੋ, ਸ੍ਰੁਤਵੰਤਨ ਕੋ ਬਦਰੋ ਕਰ ਡਾਰੋ, ਧ੍ਰਿਤਵੰਤਨ ਕੋ ਸੋ ਅਧੀਰ ਕਰੋ, ਔਰ ਚਾਤਰ ਕੀ ਮਤ ਦੂਰ ਨਿਵਾਰੋ। ਜਿਹੜੇ ਧੀਰਜਵਾਨ ਬੰਦੇ ਨੇ ਉਹਨਾਂ ਦੇ ਧੀਰਜ ਨਹੀਂ ਰਹਿਣ ਦਿਆਂਗਾ। ਸਬਰਵਾਨ ਜਿਹੜੇ ਬੰਦੇ ਨੇ ਸਬਰ ਕਰ ਸਕਦੇ ਨੇ, ਕਹਿੰਦੇ ਨਹੀਂ ਤੂੰ ਮੈਨੂੰ ਭੇਜ ਕੇ ਤੇ ਦੇਖ, ਸਬਰ ਉੱਡ ਜਾਏਗਾ। ਧੀਰਜ ਨੂੰ ਮਾਰ ਕੇ ਰੱਖ ਦਿਆਂਗਾ, ਮਜ਼ਾ ਲੈ ਧੀਰਜ ਰੱਖ ਸਕਣ, ਕਿਧਰੇ ਵੀ ਧੀਰ ਕ੍ਰੋਧੀ ਕੋਲ ਧੀਰਜ ਕਿੱਥੇ ਹੁੰਦਾ, ਸਬਰ ਕਿੱਥੇ ਹੁੰਦਾ, ਸਬਰ ਨਹੀਂ ਰੱਖ ਸਕਦਾ। ਹਾਲਾਂਕਿ ਸਬਰ ਵਿੱਚ ਬੜਾ ਫਲ ਹੈ, ਸਬਰ ਦੀ ਬੜੀ ਮਹਿਮਾ ਹੈ। ਬਾਬਾ ਫਰੀਦ ਕਹਿੰਦੇ, ਸਬਰ ਇਹ ਸੁਆਓ, ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੇਂ ਦਰਿਆਓ, ਟੁੱਟ ਨਾ ਥੀਵੇ ਵਾਰ। ਤੂੰ ਇੱਕ ਦਫ਼ਾ ਧਾਰਨ ਕਰਕੇ ਤੇ ਦੇਖ, ਦਰਿਆ ਬਣ ਜਾਏਗਾ, ਨਿੱਕਾ ਜਿਹਾ ਵਾੜਾ ਨਹੀਂ ਰਹੇਗਾ। ਔਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਸਬਰ ਤੋਸਾਂ ਮਲਾਇਕਾਂ, ਦੀਦਾਰ ਪੂਰੇ ਪਾਇਸਾਂ, ਥਾਂ ਨਾਹੀਂ ਖਾਏਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ, ਵੀ ਜਿਹੜੇ ਸੱਤ ਪੁਰਸ਼ ਨੇ ਉਹਨਾਂ ਕੋਲ ਜਿਹੜਾ ਸਭ ਤੋਂ ਵੱਡਾ ਤੋਸ਼ਾ ਹੈ ਸਬਰ ਦਾ। ਤੇ ਕ੍ਰੋਧ ਕਹਿੰਦਾ, ਮੈਨੂੰ ਭੇਜ ਕੇ ਤੇ ਵੇਖ, ਸਬਰ ਰਹਿਣ ਹੀ ਨਹੀਂ ਦਿਆਂਗਾ, ਧੀਰਜ ਰਹਿਣ ਹੀ ਨਹੀਂ ਦਿਆਂਗਾ। ਧ੍ਰਿਤਵੰਤਨ ਕੋ ਸੋ ਅਧੀਰ ਕਰੋ, ਔਰ ਚਾਤਰ ਕੀ ਮਤ ਦੂਰ ਨਿਵਾਰ। ਜਿਹੜਾ ਬੜਾ ਚਲਾਕ ਆਪਣੇ ਆਪ ਨੂੰ ਕਹਿੰਦਾ, ਬੜਾ ਚਾਤਰ ਕਹਿੰਦਾ, ਬੜਾ ਸਿਆਣਾ ਕਹਿੰਦਾ, ਕ੍ਰੋਧ ਕਹਿੰਦਾ ਮੈਨੂੰ ਭੇਜ ਕੇ ਤੇ ਵੇਖ, ਮਤ ਸਾਰੀ ਜਾਂਦੀ ਰਹੇਗੀ, ਸਾਰੀ ਚਤਰਾਈ ਉਸਦੀ ਦੂਰ ਭਜਾ ਦੇਂਗਾ। ਔਰ ਜਦੋਂ ਕ੍ਰੋਧ ਚੜ੍ਹਦਾ, ਕਿੱਥੇ ਚਾਤਰ ਉਹ ਦਿਖਾਈ ਦਿੰਦਾ, ਉਹ ਧੀਰਜਵਾਨ ਦਿਖਾਈ ਦਿੰਦਾ, ਉਹ ਵਿਵੇਕੀ ਦਿਖਾਈ ਦਿੰਦਾ। ਹਿਤ ਕਾਰਜ ਨਾਏ ਭਿਖੇ ਕਬਹੀ, ਜਿਨਕੇ ਉਰ ਭੀਤਰ ਮੈਂ ਪਗਧਾਰ। ਕ੍ਰੋਧ ਕਹਿੰਦਾ, ਜਿਹਦੇ ਹਿਰਦੇ ਚ ਮੈਂ ਵੜ ਜਾਂਦਾ, ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਵੇਖ ਸਕੇਗਾ, ਕੰਮ ਵਿਗੜ ਜਾਏਗਾ, ਪਰ ਵਿਗੜਦਾ ਹੋਇਆ ਕੰਮ ਨਹੀਂ ਵੇਖ ਸਕੇਗਾ, ਕ੍ਰੋਧੀ ਨਹੀਂ ਵੇਖ ਸਕਦਾ। ਬੜੇ ਬੜੇ ਕ੍ਰੋਧੀ ਵੇਖੇ, ਕ੍ਰੋਧ ਚ ਮਾਂ ਦਾ ਕਤਲ ਕਰ ਦਿੱਤਾ, ਪਿਓ ਦਾ ਕਤਲ ਕਰ ਦਿੱਤਾ, ਭਰਾ ਦਾ ਕਤਲ ਕਰ ਦਿੱਤਾ, ਸਾਰੀ ਜ਼ਿੰਦਗੀ ਹੁਣ ਪਛਤਾਪ ਪਿਆ ਕਰਦਾ। ਰਣਚਕ ਮਾਤਰ ਸੋਚਿਆ ਨਹੀਂ ਮੈਂ ਕੀ ਕੀਤਾ, ਕ੍ਰੋਧ ਚੜਿਆ ਨਹੀਂ ਕਾਬੂ ਪਾ ਸਕਿਆ, ਪਾਗਲਪਣਾ, ਚਤਰਾਈ ਸਾਰੀ ਚਲੀ ਜਾਂਦੀ, ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਵੇਖ ਸਕੇਗਾ। ਹਿਤਕਾਰ ਉਹਦੇ ਨਾਂ ਭਿਖੇ ਕਵੀ ਜਿਨਕੇ ਉਰ ਭੀਤਰ ਮੈਂ ਪਗਧਾਰੋਂ, ਹਿਤ ਆਤਮ ਕੋ ਨਸੁਨ ਕਭੂ ਪੜਿਓ ਜਿਤਨੋ ਖਿਨ ਮਾਂ ਬਿਸਾਰੋਂ। ਐਸਾ ਜਿਹੜਾ ਪੁਰਸ਼ ਹੈ ਜਿੱਥੇ ਮੈਂ ਚਲਾ ਜਾਵਾਂ, ਕ੍ਰੋਧ ਕਹਿੰਦਾ ਉਹ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਸੁਣ ਸਕੇਗਾ, ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣ ਸਕੇਗਾ। ਐਸਾ ਪਰਦਾ ਪਾ ਦਿਆਂਗਾ ਜ਼ਮੀਰ ਦੀ ਆਵਾਜ਼ ਸੁਣ ਹੀ ਨਹੀਂ ਸਕੇਗਾ। ਇਹ ਕ੍ਰੋਧ ਦੇ ਬੋਲ ਸਾਰ ਕਿਤਾਬ ਲਈ। ਹਿੰਦੁਸਤਾਨ ਵਿੱਚ ਇੱਕ ਬੜਾ ਉੱਗਾ ਗ੍ਰੰਥ ਹੈ ਜੋ ਧਾਰਮਿਕ ਟਕਸਾਲਾਂ ਵਿੱਚ ਪੜਾਇਆ ਜਾਂਦਾ। ਗੁਰਮਤ ਦੀਆਂ ਜਿਹੜੀਆਂ ਪੁਰਾਣੀਆਂ ਟਕਸਾਲਾਂ ਸਨ, ਸਹਿਜੇ ਸਹਿਜੇ ਹੁਣ ਤੇ ਥੋੜੀਆਂ ਰਹਿ ਗਈਆਂ, ਰਹਿ ਨਹੀਂ ਗਈਆਂ। ਇਹ ਸਾਰ ਕਿਤਾਬ ਲਈ ਵਿਚਾਰ ਸਾਗਰ ਬਿਰਤੀ ਪ੍ਰਭਾਵਕ ਕਰ ਇਸ ਤਰ੍ਹਾਂ ਦੇ ਗ੍ਰੰਥ ਪੜਾਏ ਜਾਂਦੇ ਸਨ, ਸਿਰਫ ਇਸ ਵਾਸਤੇ ਕਿ ਬੰਦੇ ਨੂੰ ਗੁਰਬਾਣੀ ਦੇ ਅਰਥ ਕਰਨ ਦੀ ਜਾਚ ਆ ਜਾਏ, ਇਸ ਵਾਸਤੇ ਉਹ ਗ੍ਰੰਥ ਪੜਾਏ ਜਾਂਦੇ ਸਨ। ਤੋ ਸਾਰ ਕਿਤਾਬਲੀ ਵਿੱਚ ਕੁਛ ਬੋਲ ਲਿਖੇ ਨੇ, ਉਪਜੇ ਧਰਮ ਵਾਕ ਸਤ ਕਰ ਅਤ। ਧਰਮ ਦਾ ਜਨਮ ਕਿਸ ਤਰ੍ਹਾਂ ਹੁੰਦਾ? ਤੋ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਜ਼ਬਾਨ ਦੇ ਉੱਤੇ ਸੱਚ ਆ ਜਾਏ ਔਰ ਸੱਚ ਬੋਲਣ ਵਿੱਚ ਰਸਨਾ ਸਮਰੱਥ ਹੋ ਜਾਏ, ਸਮਝ ਲਓ ਧਰਮ ਦਾ ਜਨਮ ਹੋ ਗਿਆ, ਧਰਮ ਪੈਦਾ ਹੋ ਗਿਆ, ਜ਼ਮੀਨ ਵਿੱਚੋਂ ਫੁੱਟ ਗਿਆ। ਅਜੇ ਫਲ ਤੱਕ ਨਹੀਂ ਪਹੁੰਚਿਆ ਪਰ ਅੰਕੁਰ ਨਿਕਲਾ ਹੈ। ਉਪਜੇ ਧਰਮ ਵਾਕ ਸਤ ਕਰ ਅਤ, ਸੱਚ ਰਸਨਾ ਤੇ ਵੀ ਆ ਜਾਏ ਬਹੁਤ ਵੱਡੀ ਗੱਲ ਹੈ। ਜਿਵੇਂ ਭੋਜਨ ਦੀ ਬੁਰਕੀ ਪਹਿਲੇ ਮੂੰਹ ਚ ਆਵੇਗੀ ਨਾ, ਫਿਰ ਮੈਦੇ ਚ ਜਾਏਗੀ, ਫਿਰ ਉਸਦਾ ਰਸ ਬਣੇਗਾ, ਫਿਰ ਉਸਦਾ ਖੂਨ ਬਣੇਗਾ, ਫਿਰ ਉਹ ਸਾਰੇ ਸਰੀਰ ਨੂੰ ਮਿਲੇਗੀ। ਸੱਚ ਪਹਿਲੇ ਰਸਨਾ ਤੇ ਆਉਂਦਾ ਫਿਰ ਹਿਰਦੇ ਚ ਵਸਦਾ। ਬਾਬੇ ਫਰੀਦ ਨੇ ਸਾਫ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੰਕਤੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰੂ ਦੱਸੇ ਵਾਟ ਮੁਰੀਦਾਂ ਜੋ ਲਈਏ। ਬਈ ਗੁਰੂ ਨੇ ਜਿਹੜੀ ਗੱਲ ਕਹੀ ਹੈ ਬਾਬਾ ਫਰੀਦ ਕਹਿੰਦੇ ਨੇ, ਮੁਰੀਦ ਨੂੰ ਵੈਸਾ ਹੀ ਕਰਨਾ ਚਾਹੀਦਾ। ਤੇ ਮੁਰੀਦ ਨੂੰ ਕੀ ਗੱਲ ਆਖੀਏ ਗੁਰੂ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਸੱਚ ਬੋਲਣਾ ਹੀ ਤੇ ਧਰਮ ਹੈ, ਔਰ ਕੀ ਧਰਮ ਹੈ? ਪਰ ਮੈਂ ਦੇਖਿਆ ਬੰਦਾ ਮਜ਼ਾਕ ਵਿੱਚ ਵੀ ਝੂਠ ਬੋਲ ਜਾਂਦਾ, ਲੋੜ ਨਹੀਂ ਤਾਂ ਵੀ ਝੂਠ ਬੋਲ ਜਾਂਦਾ, ਪੁੱਤਰਾਂ ਨਾਲ ਝੂਠ ਬੋਲ ਜਾਂਦਾ, ਮਿੱਤਰਾਂ ਨਾਲ ਝੂਠ ਬੋਲ ਜਾਂਦਾ, ਪਤਨੀ ਨਾਲ ਝੂਠ ਬੋਲ ਜਾਂਦਾ, ਪਤਨੀ ਪਤੀ ਨਾਲ ਝੂਠ ਬੋਲ ਜਾਂਦੀ ਹੈ, ਮਿੱਤਰਾਂ ਵਿੱਚ ਝੂਠ ਚੱਲਦਾ, ਸਮੁੱਚੀ ਦੁਨੀਆਂ ਵਿੱਚ ਝੂਠ ਚੱਲਦਾ, ਸਾਰੇ ਜਗਤ ਵਿੱਚ ਸਹਿਜੇ ਵੀ ਚੱਲਦਾ, ਲੋੜ ਨਹੀਂ ਤਾਂ ਵੀ ਚੱਲਦਾ, ਕਿਉਂਕਿ ਆਦਤ ਬਣ ਗਈ, ਸੁਭਾਅ ਬਣ ਗਿਆ। ਔਰ ਮੈਂ ਸ਼ਾਇਦ ਗਲਤ ਅੰਦਾਜ਼ਾ ਲਾਇਆ ਹੋਵੇ, ਕਿਉਂਕਿ ਮੈਂ ਜੋ ਕੁਛ ਵੀ ਵਰਣਨ ਕਰਨਾ ਮਨੁੱਖ ਆਪਣੇ ਮਨ ਨੂੰ ਸਾਹਮਣੇ ਰੱਖ ਕੇ ਵਿਆਖਿਆ ਕਰ ਸਕਦਾ, ਆਪਣੇ ਰੰਗ ਸਭ ਕੋਈ ਰਵੇ। ਸਾਰੀ ਗੱਲ ਇਤਨੀ ਹੈ ਕਿ ਮਨੁੱਖ ਆਪਣੇ ਹੀ ਤਜਰਬਿਆਂ ਤੇ ਜਗਤ ਨੂੰ ਪੜਨ ਦੀ ਕੋਸ਼ਿਸ਼ ਕਰਦਾ। ਇੱਕ ਦਿਨ ਦਾ ਵੀ ਪ੍ਰਣ ਕਰੀਏ ਨਾ, ਇੱਕ ਦਿਨ ਦਾ ਵੀ, ਚਲੋ ਸਾਰੀ ਜ਼ਿੰਦਗੀ ਦੀ ਗੱਲ ਛੱਡੋ, ਇੱਕ ਦਿਨ ਝੂਠ ਨਹੀਂ ਬੋਲਣਾ, ਸੁਭਾਵਕ ਹੀ ਨਿਕਲ ਜਾਏਗਾ, ਮਜ਼ਾਕ ਵਿੱਚ ਨਿਕਲ ਜਾਏਗਾ, ਲੋੜ ਨਹੀਂ ਤਾਂ ਵੀ ਨਿਕਲ ਜਾਏਗਾ। ਇੱਕ ਦਿਨ ਦਾ ਪ੍ਰਣ ਨਹੀਂ ਨਿਭਾਇਆ ਜਾ ਸਕਦਾ, ਇੱਕ ਦਿਨ ਦਾ, ਤੇ ਸਾਰੀ ਜ਼ਿੰਦਗੀ ਦਾ ਪ੍ਰਣ, ਜ਼ਰਾ ਸੋਚਣਾ ਸਹੀ ਕਿਤਨੀ ਪਹਾੜ ਜਿਤਨੀ ਗੱਲ ਹੈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰੂ ਦੱਸੇ ਵਾਟ ਮੁਰੀਦਾਂ ਜੋਲੀਏ। ਜਿੱਥੇ ਲੋੜ ਨਹੀਂ ਉੱਥੇ ਵੀ ਬੋਲੀ ਜਾਂਦਾ ਬੰਦਾ, ਜਿਸ ਝੂਠ ਵਿੱਚ ਕੋਈ ਲਾਭ ਨਹੀਂ ਉਹ ਵੀ ਬੰਦਾ ਬੋਲੀ ਜਾਂਦਾ। ਕਿਉਂ ਬੋਲੀ ਜਾਂਦਾ? ਆਦਤ ਬਣ ਗਈ, ਸੰਸਕਾਰ ਬਣ ਗਿਆ, ਸੁਭਾਅ ਬਣ ਗਿਆ, ਜੀਵਨ ਦਾ ਢੰਗ ਬਣ ਗਿਆ, ਜੀਵਨ ਦੀ ਸ਼ੈਲੀ ਬਣ ਗਈ ਹੈ। ਉਪਜੇ ਧਰਮ ਵਾਕ ਸਤ ਕਰ ਅਤ। ਸੱਚ ਬੋਲਣ ਨਾਲ ਧਰਮ ਦਾ ਜਨਮ ਹੁੰਦਾ। ਫਿਰ ਸਾਰ ਕਿਤਾਬਲੀ ਦਾ ਕਰਤਾ ਇਹ ਵੀ ਕਹਿੰਦਾ, ਅਪ੍ਰੀਯ ਸੱਤ ਨਹੀਂ ਚਾਹੀਦਾ, ਪ੍ਰੀਯ ਸੱਤ ਚਾਹੀਦਾ। ਅਪ੍ਰੀਯ ਸੱਚ ਕੌੜਾ ਨਹੀਂ ਚਾਹੀਦਾ, ਕਹਿੰਦਾ ਜੇ ਸੱਚ ਵੀ ਕੌੜਾ ਹੈ ਤੇ ਫਿਰ ਝੂਠ ਤੇ ਕੌੜਾ ਰਹੀ, ਪ੍ਰੇਮ ਜੀਆਂ ਦੇ ਸੱਚ ਨੂੰ ਕੀ ਕਰੀ ਜਿਹੜਾ ਸੱਚ ਕੌੜਾ ਹੈ। ਲੋਕੀ ਕਹਿੰਦੇ ਨਾ ਬਈ ਸੱਚੀ ਗੱਲ ਕੌੜੀ ਆਉਂਦੀ ਹੈ, ਤੇ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਜਿਸ ਦੇ ਵਿੱਚੋਂ ਕੁੜੱਤਨ ਆ ਰਹੀ ਹੈ ਉਹ ਸੱਚ ਕਿਸ ਤਰ੍ਹਾਂ ਹੋ ਸਕਦੀ? ਸੱਚ ਤੇ ਮਿੱਠਾ ਹੁੰਦਾ, ਸੱਚ ਤੇ ਸਰਲ ਹੁੰਦਾ, ਸੱਚ ਤੇ ਸੁਗੰਧਿਤ ਹੁੰਦਾ, ਸੱਚ ਤੇ ਪ੍ਰਕਾਸ਼ਮਾਨ ਹੁੰਦਾ। ਨਹੀਂ, ਤੂੰ ਸੱਚ ਬੋਲ ਕੇ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ, ਇਸ ਵਾਸਤੇ ਉਹ ਸੱਚ ਕੌੜਾ ਹੋ ਗਿਆ। ਤੂੰ ਸੱਚ ਵਿੱਚ ਕੁਝ ਮਿਸ਼ਰਤ ਕਰ ਦਿੱਤਾ ਹੋਣਾ, ਭਾਵੇਂ ਉਹ ਗੱਲ ਸੱਚ ਹੋਵੇਗੀ ਪਰ ਤੂੰ ਚੋਟ ਪਹੁੰਚਾਉਣ ਦੀ ਖਾਤਰ। ਜਿਵੇਂ ਕੋਈ ਅੰਧਾ ਹੈ ਜਾਂ ਕਿਸੇ ਦੀ ਇੱਕ ਅੱਖ ਖਰਾਬ ਹੈ ਤੇ ਉਹਨੂੰ ਕਹਿਣਾ ਵੀ ਤੂੰ ਕਾਣਾ, ਗੱਲ ਤੇ ਸੱਚੀ ਵਿਚਾਰਾ ਹੈ ਤੇ ਕਾਣਾ, ਪਰ ਇਸ ਸੱਚਾਈ ਵਿੱਚ ਵੀ ਬੜੀ ਚੋਟ ਹੈ।
ਇਹ ਸੱਚਾਈ ਵਿੱਚ ਵੀ ਦਿਲ ਤੋੜਨ ਵਾਲੀ ਗੱਲ ਹੈ। ਤੇ ਉਹਨੂੰ ਇਹ ਕਹਿ ਦੇਣਾ ਵੀ ਪੁਰਖਾ ਤੇਰੀ ਇੱਕ ਅੱਖ ਖਰਾਬ, ਗੱਲ ਇਹ ਵੀ ਠੀਕ ਹੈ, ਗੱਲ ਉਹ ਵੀ ਠੀਕ ਹੈ, ਪਰ ਇੱਕ ਪ੍ਰਿਯ ਸੱਤ ਹੈ, ਇੱਕ ਅਪ੍ਰਿਯ ਸੱਤ ਹੈ। ਤੇ ਜਿਸ ਸੱਚ ਤੋਂ ਦੂਜੇ ਨੂੰ ਚੋਟ ਪਹੁੰਚਾਈ ਜਾਏ ਉਹ ਸੱਚ ਵੀ ਝੂਠ ਹੈ, ਤੇ ਜਿਸ ਬੋਲ ਤੋਂ ਦੂਜੇ ਦੀ ਕੁਝ ਉਸਾਰੀ ਹੋਵੇ, ਕੁਛ ਬਣਦਾ ਹੋਵੇ, ਕੁਛ ਉਸਨੂੰ ਸੁੱਖ ਮਿਲਦਾ ਹੋਵੇ, ਕੁਛ ਉਸਨੂੰ ਸਕੂਨ ਮਿਲਦਾ ਹੋਵੇ, ਖਿਮਾ ਕਰਨੀ, ਉਹ ਝੂਠ ਵੀ ਸੱਚ ਹੈ। ਮਹਾਂਭਾਰਤ ਦੀ ਲੜਾਈ ਹੋ ਰਹੀ ਸੀ, ਦੋਵੇਂ ਪਾਸੇ ਯੁੱਧ ਹੋ ਰਿਹਾ, ਤੇ ਕ੍ਰਿਸ਼ਨ ਨੂੰ ਐਸਾ ਪ੍ਰਤੀਤ ਹੋ ਗਿਆ ਕਿ ਅਸੀਂ ਹਾਰ ਜਾਵਾਂਗੇ, ਪਾਂਡਵ ਹਾਰ ਜਾਣਗੇ। ਕਿਉਂ? ਦੁਰਯੋਧਨ ਦਾ ਜ਼ੋਰ ਬੜਾ ਹੈ, ਉਹਦੇ ਕੋਲ ਦਰੋਣਾਚਾਰਜ ਹੈ, ਕਰਨ ਹੈ, ਭੀਸ਼ਣ ਪਿਤਾਮਾ ਹੈ, ਬੜੇ ਬੜੇ ਯੋਧੇ ਨੇ ਉਸਦੇ ਕੋਲ, ਬੜੀ ਗੱਲ ਹੈ, ਤੇ ਇੱਧਰ ਤੇ ਕੁਛ ਵੀ ਨਹੀਂ। ਕ੍ਰਿਸ਼ਨ ਨੂੰ ਬਿਲਕੁਲ ਮਹਿਸੂਸ ਹੋ ਗਿਆ ਵੀ ਹਾਰ ਜਾਵਾਂਗੇ। ਉਹ ਯੁਧਿਸ਼ਠਿਰ ਨੂੰ ਕਹਿੰਦਾ ਵੀ ਤੂੰ ਕਹਿ ਦੇ ਅਸ਼ਵਥਾਮਾ ਮਰ ਗਿਆ। ਯੁਧਿਸ਼ਠਿਰ ਕਹਿੰਦਾ ਭਗਵਾਨ ਇਹ ਤੇ ਝੂਠ ਹੋਵੇਗਾ, ਮੈਂ ਕਿਸ ਤਰ੍ਹਾਂ ਬੋਲ ਰਿਹਾ, ਉਹ ਤੇ ਮਰਿਆ ਨਹੀਂ, ਉਹ ਤੇ ਪਿੱਛੇ ਖੜਾ ਹੈ, ਅਜੇ ਤੇ ਉਸਦੀ ਵਾਰੀ ਨਹੀਂ ਆਈ ਲੜਨ ਦੀ, ਉਹ ਤੇ ਕਈਆਂ ਨੂੰ ਮਾਰ ਕੇ ਮਰੇਗਾ, ਉਹ ਕਿਸ ਤਰ੍ਹਾਂ ਮਰਿਆ। ਕ੍ਰਿਸ਼ਨ ਜੀ ਕਹਿੰਦੇ ਯੁਧਿਸ਼ਠਿਰ ਅਸ਼ਵਥਾਮਾ ਕਰਕੇ ਇਸ ਦੁਰਯੋਧਨ ਦਾ ਹੌਸਲਾ ਵਧਿਆ ਹੋਇਆ, ਔਰ ਜਿੰਨੇ ਚਿਰ ਤੱਕ ਅਸ਼ਵਥਾਮਾ ਨਹੀਂ ਮਰਦਾ, ਦੁਰਯੋਧਨ ਨੂੰ ਮਾਰਨਾ ਬੜੀ ਔਖੀ ਗੱਲ ਹੈ। ਤੂੰ ਕਹਿ ਦੇ ਅਸ਼ਵਥਾਮਾ ਮਰ ਗਿਆ, ਤੇ ਯੁਧਿਸ਼ਠਿਰ ਦੇ ਮੂੰਹੋਂ ਕਿਉਂ ਕਹਿਲਵਾਉਣਾ ਚਾਹੁੰਦੇ ਨੇ? ਸਾਰੀ ਦੁਨੀਆਂ ਨੂੰ ਪਤਾ ਸੀ ਕੁਛ ਵੀ ਹੋ ਜਾਏ ਯੁਧਿਸ਼ਠਿਰ ਗਲਤ ਬਿਆਨੀ ਨਹੀਂ ਕਰ ਸਕਦਾ, ਝੂਠ ਨਹੀਂ ਬੋਲ ਸਕਦਾ, ਵੀ ਤੇਰੀ ਗੱਲ ਦੇ ਉੱਤੇ ਭਰੋਸਾ ਹੋਵੇਗਾ। ਯੁਧਿਸ਼ਠਿਰ ਕਹਿੰਦਾ ਨਹੀਂ ਭਗਵਾਨ, ਮੈਂ ਨਹੀਂ ਕਹਿੰਦਾ। ਉਸ ਵਕਤ ਕ੍ਰਿਸ਼ਨ ਕਹਿੰਦੇ ਤੂੰ ਸਿਰਫ ਆਪਣੀ ਜ਼ਬਾਨ ਤੋਂ ਅਸ਼ਵਥਾਮਾ ਕਹਿ, ਅਸ਼ਵਥਾਮਾ ਉਹ ਮਰ ਗਿਆ ਇਹ ਮੈਂ ਕਹਾਂ, ਉਹ ਇੰਨਾ ਕਹਿ, ਇਤਨਾ ਤੇ ਕਹਿ। ਇਤਨੇ ਕਹਿਣ ਨੂੰ ਯੁਧਿਸ਼ਠਿਰ ਰਾਜ਼ੀ ਹੋ ਗਿਆ, ਅਸ਼ਵਥਾਮਾ ਇਹ ਬੋਲ ਤੇ ਮੈਂ ਬੋਲਾਂਗਾ। ਅੱਗੋਂ ਕ੍ਰਿਸ਼ਨ ਨੇ ਕਿਹਾ ਮਰ ਗਿਆ, ਨਗਾਰੇ ਵਜਾ ਦਿੱਤੇ, ਦੁਰਯੋਧਨ ਦਾ ਹੌਸਲਾ ਟੁੱਟ ਗਿਆ, ਔਰ ਇੱਥੋਂ ਹੀ ਦੁਰਯੋਧਨ ਹਾਰਿਆ ਵਰਨਾ ਨਹੀਂ ਹਾਰ ਸਕਦਾ ਸੀ। ਯੁਧਿਸ਼ਠਿਰ ਕਹਿੰਦਾ ਭਗਵਾਨ ਜਿੱਤ ਸਾਡੀ ਜ਼ਰੂਰ ਹੋਈ ਪਰ ਝੂਠ ਬੋਲੇ ਆ। ਤੇ ਉੱਥੇ ਕ੍ਰਿਸ਼ਨ ਕਹਿੰਦੇ ਝੂਠ ਨੂੰ ਮਾਰਿਆ, ਸੱਚ ਨੂੰ ਨਹੀਂ ਮਾਰਿਆ, ਝੂਠ ਬੋਲ ਕੇ ਸੱਚ ਨੂੰ ਨਹੀਂ ਮਾਰਿਆ, ਝੂਠ ਬੋਲ ਕੇ ਸੱਚ ਨੂੰ ਨਹੀਂ ਜ਼ਬਾ ਕੀਤਾ, ਝੂਠ ਬੋਲ ਕੇ ਝੂਠ ਨੂੰ ਜ਼ਬਾ ਕੀਤਾ। ਹੁਣ ਬਹੁਤ ਵੱਡੀ ਗੱਲ ਹੈ, ਨਬੀ ਖਾਂ, ਗਨੀ ਖਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੋਢੇ ਤੇ ਚੁੱਕ ਕੇ ਲਿਆ ਰਹੇ, ਤੇ ਸਾਹਿਬਾਂ ਨੇ ਲਿਬਾਸ ਪਹਿਨਿਆ ਹੋਇਆ ਸੂਫੀਆਂ ਵਾਲਾ, ਉੱਚ ਦੇ ਹੀਰ ਦਾ। ਰਸਤੇ ਚ ਮੁਗਲ ਸੈਨਾ ਆਈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਲਾਸ਼ ਕਰ ਰਹੀ ਸੀ, ਉਹ ਨਬੀ ਖਾਂ ਤੇ ਗਨੀ ਖਾਂ ਤੋਂ ਪੁੱਛਦੇ ਨੇ ਇਧਰੋਂ ਗੁਰੂ ਗੋਬਿੰਦ ਸਿੰਘ ਤੇ ਨਹੀਂ ਲੰਘੇ? ਨਹੀਂ ਲੰਘੇ, ਦੋਵੇਂ ਬੋਲ ਪਏ ਨਹੀਂ ਲੰਘੇ, ਖੁਦਾ ਦੀ ਕਸਮ ਚੁੱਕ, ਖੁਦਾ ਦੀ ਕਸਮ ਚੁੱਕਦੇ ਨਹੀਂ ਲੰਘੇ, ਨਹੀਂ ਦੇਖੇ। ਹਾਲਾਂਕਿ ਮੰਜੇ ਦੇ ਉੱਪਰ ਹੀ ਜਿਹੜਾ ਮੰਜਾ ਚੁੱਕਿਆ ਹੋਇਆ ਸੀ ਇਹਨਾਂ ਚਾਰਾਂ ਨੇ, ਅੱਗੋਂ ਨਬੀ ਖਾਂ ਗਨੀ ਖਾਂ, ਉਸ ਮੰਜੇ ਦੇ ਉੱਪਰ ਬੈਠੇ ਗੁਰੂ ਗੋਬਿੰਦ ਸਿੰਘ ਨਾਲ ਦਾ ਸਾਥੀ ਨਬੀ ਖਾਂ ਦਾ ਜ਼ਰੂਰ ਕਹਿੰਦਾ ਖੁਦਾ ਦੀ ਕਸਮ, ਕਹਿੰਦਾ ਖੁਦਾ ਦੀ ਕਸਮ ਖੁਦਾ ਵਾਸਤੇ ਚੁੱਕੀ, ਤੇ ਉਸਦੇ ਬੋਲ ਖੁਦਾ ਦੀ ਕਸਮ ਖੁਦਾ ਵਾਸਤੇ ਚੁੱਕੀ, ਆਪਣੇ ਵਾਸਤੇ ਨਹੀਂ। ਇਹ ਝੂਠ ਨਬੀ ਖਾਂ ਤੇ ਗਨੀ ਖਾਂ ਦੇ ਮਨ ਨੂੰ ਮੈਲਾ ਨਹੀਂ ਕਰ ਗਿਆ, ਤੇ ਕਈਆਂ ਦਾ ਸੱਚ ਵੀ ਮਨ ਨੂੰ ਮੈਲਾ ਕਰ ਜਾਂਦਾ। ਕਿਉਂ? ਸੱਚ ਇਸ ਵਾਸਤੇ ਬੋਲਣਾ ਅਗਲੇ ਦਾ ਨੁਕਸਾਨ ਹੋਵੇ, ਸੱਚ ਇਸ ਵਾਸਤੇ ਬੋਲਣਾ ਅਗਲੇ ਨੂੰ ਚੋਟ ਪਹੁੰਚੇ, ਸੱਚ ਇਸ ਵਾਸਤੇ ਬੋਲਣਾ ਅਗਲੇ ਦਾ ਦਿਲ ਦੁੱਖੇ, ਕਿਤੇ ਸੱਚ ਵੀ ਝੂਠ ਹੋ ਗਿਆ। ਅਪ੍ਰਿਯ ਸੱਤ ਨਹੀਂ ਚਾਹੀਦਾ, ਪ੍ਰਿਯ ਸੱਤ, ਸੱਚ ਮਿੱਠਾ ਚਾਹੀਦਾ, ਤੇ ਸੱਚ ਵੀ ਘੋੜਾ ਤੇ ਸੱਚ ਕਾਹਦਾ, ਸੱਚ ਤੇ ਮਿੱਠਾ ਹੋਣਾ ਚਾਹੀਦਾ, ਸੱਚ ਵਿੱਚ ਕੋਈ ਰਸ ਹੋਣਾ ਚਾਹੀਦਾ। ਆਮ ਲੋਕੀ ਕਹਿੰਦੇ ਨੇ ਗੱਲ ਤੇ ਸੱਚੀ ਹੈ, ਕੌੜੀ ਲੱਗੇਗੀ, ਪੁਰਖਾ ਤੂੰ ਕਹਿਣ ਦਾ ਢੰਗ ਹੀ ਐਸਾ ਕਰ ਲੈ ਨਾ ਕੌੜੀ ਲੱਗੇ, ਗੱਲ ਤੇ ਇਤਨੀ ਹੋਰ ਕੀ, ਜ਼ਰੂਰੀ ਹੈ ਕੌੜੀ ਕਹਿਣੀ? ਜ਼ਰੂਰੀ ਹੈ ਦਿਲ ਤੋੜਨਾ ਅਗਲੇ ਦਾ? ਜ਼ਰੂਰੀ ਹੈ ਦਿਲ ਸਿੱਖਣੀ ਕਰਨੀ ਹੈ? ਤੇ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਅਗਰ ਸੱਚ ਵੀ ਕੌੜ ਹੈ ਤਾਂ ਫਿਰ ਸੱਚ ਦੀ ਕੋਈ ਲੋੜ ਹੀ ਨਹੀਂ, ਸੱਚ ਤੇ ਮਿੱਠਾ ਹੁੰਦਾ, ਸੱਚ ਤਾਂ ਅਮੀਰ ਹੀ ਹੁੰਦਾ, ਸੱਚ ਉਸਾਰੂ ਹੁੰਦਾ, ਸੱਚ ਨਾਲ ਕੁਛ ਬਣਦਾ, ਸੱਚ ਨਾਲ ਵਿਗੜਦਾ ਕੁਛ ਨਹੀਂ। ਤੋ ਕਈਆਂ ਦਾ ਸੱਚ ਵੀ ਬੋਲਿਆ ਹੋਇਆ ਖਿਮਾ ਕਰਨੀ ਝੂਠ ਹੁੰਦਾ, ਕਿਸੇ ਨੂੰ ਬਰਬਾਦ ਕਰਨਾ, ਤਬਾਹ ਕਰਨਾ, ਮਿਟਾਉਣਾ। ਤੇ ਜਿਸ ਝੂਠ ਦੇ ਚ ਦੂਜੇ ਦੀ ਉਸਾਰੀ ਹੋਵੇ, ਤਾਮੀਰ ਹੋਵੇ, ਹਮਦਰਦੀ ਹੋਵੇ, ਉਹਦੇ ਨਾਲ ਹਿਰਦਾ ਮੈਲਾ ਨਹੀਂ ਹੁੰਦਾ। ਪ੍ਰਿਯ ਸੱਤ, ਅਪ੍ਰਿਯ ਸੱਤ ਨਹੀਂ। उपजे धर्म है वाक सत कर अर्थ, रसना विचों सच निकले ते सार किताबली का करता कहिंदा है मानो धर्म का बूटा निकला है। उपजे धर्म वाक सत कर अत, दया दान कर धर्म वधे नित, परोपकारी बिरतियां दे नालो धर्म का बूटा सहजे सहजे वधदा। इस्थित धर्म खिमांके संगा, हुण धर्म का बूटा बड़ा कोमल है ते इनू सारा ना देईए ते तूफानी हवावां गिरा देणियां। तुसी कई फुल्लां दे बूटे देखे होणे, आखिर थंबी का सहारा देना पैंदा, नहीं तो टुट जाण हवा नाल बारिश नाल टुट जाण। तो धर्म का बूटा जो शुरू शुरू च बड़ा कोमल है, जे मजबूत नहीं होया तो इनू कोई सहारा भी चाहिदा है। इस्थित धर्म खिमांके संगा, खिमा दे नाल धर्म का बूटा टिकिया रहिंदा। वेख के अणडिठ करना, इनू कहिंदे ने खिमा, वेख्या ते है अनर्थ है पर वेख के अणडिठ। असीं अरदास विच इह शब्द जोड़े ने, जिन्ना वेख के अणडिठ कीता, बहुत वड्डी गल है। वेख ते वेख के अणडिठ कर दिता, वेख्या नजर अंदाज कर दिता। कई दफा वह बंदे देखने जिन्होंने वेख्या भी कख नहीं, तो इंज भंडी पाई जाते, वेख्या कख नहीं होंगे, अगले की पग ला के रख छे, वेख्या कख नहीं, तोमतां के अंबार ला छे, वेख्या कख नहीं, दिल में बहुत सारिया चोटा पहुंचा दतिया। तो असी शब्द एवें नहीं जोड़े अरदास, जिन्ना वेख के अणडिठ कीता, वेख्या अणडिठ कर दिता, नजर अंदाज कर दिता। इत उ करेगा जिदे अंदर खिमा है, बहुत वड्डी खिमा है, और खिमा बहुत वड्डी दौलत है, बहुत वड्डी सौगात है। साहिब श्री गुरु नानक देव जी महाराज इसनू बहुत वड्डी सौगात मनते, इसनू बहुत वड्डी दौलत मनते हैं। धर्म का बूटा खिमा के आसरे से टिका रहा है। इस्थित धर्म खिमा के संगा, धर्म क्रोध कर होत विभंगा। खिन मात्र क्रोध करिए, वह जोड़ा पले पल पिया होया, वह जोड़ा बूटा उच्चा होया सी, जिन्हों टिका के भी रखिया, जिसनों पानी दे के सिंचिया ते वड्डा होया, छिन मात्र क्रोध करिए सड़ के सुहा हो जाता, कख नहीं, फल तो पहले ही सड़ जाता है। एक दिन क्रोध कर लो ना, एक दिन तो एक महीने का किया होया नितने खिमा करनी, जी थोड़ी जी शांति मिली सी गई खत्म। रोज के तजर्बे मनुखा के कदी देखना। इस्थित धर्म खिमा के संगा, धर्म क्रोध कर होत विभंगा। पर हुण सार किताबली दे करते नूं पुछिए भी धर्म का फल की है, की फल लगता है, इसमें वास्तविक की फल लगता है। इतनी गल लाजमी है कि हुण ढेंडी उम्र विच जिसने धर्म का बूटा लाया, सहजे सहजे सिंच रहा, तो जिंदगी खत्म हो गई, बूटा तो अधूरा रह गया, फिर अगला जन्म। इस वास्ते कम चूंकि लंबा है, इस वास्ते हुणे तो शुरू करना चाहिए, अज तो ही, अज तो। गुरबाणी नहीं कहती कल ते छड्डो, किसी वक्त खुलासा करांगे, अज तो ही शुरू करो, अज तो। ते जिहड़ा अज नहीं करदा ते कल ते छड्डदा पिया, ते कल नाम ते काल दा, वो करना ही नहीं चाहता। बंदे नूं बड़ी जोर की भुख लगी होवे, कल ते छड्डदा, बड़ी जोर की प्यास लगी होवे, कल ते छड्डदा, ते बड़ा मत्थे विच पीड़ हो रही है, ते रोग होवे, ते कहिंदा चलो कल दवाई ले लांगे, अज छड्डो, वो कल ते छड्डदा, नहीं, इह ते सब कुछ अज करना चाहता है। धर्म की गल कल क्यों छड़ा, अज कर, होना ही कर, कल से क्यों छड़ना। बंदे के घर में अग लगी हो कहते कोई नहीं कल बुझा लवेंगे, नहीं अज ही बुझाता, हमने ही भजद, हमने ही बुझाता, तो कल से थोड़ी छड़ा। जिस काम को बंदा कल से छड़ दे है, उन्हें फिजूल समझता पे, बस इतनी गल, उन्हें फिजूल समझा, मामूली समझे। तो धर्म का फल की है, अगर पिछले जन्म किसी मनुख ने धर्म कमाया है तो धर्म फल तक नहीं पहुंचा, उस कमाए हुए धर्म का इस जन्म की मिलना है। तो सार किताबली के करते ने जो कुछ लिखा मैं पढ़ के थोड़ा सरवण करा रहा। शुभ कुल जन्म, किसी चंगे घराने जमा जन्म होएगा, मां चंगी मिल गई मिल जाएगी, प्यो चंगा मिल जाएगा, उन्हां तो प्रेरणा चंगी मिल जाएगी, मां दैंत मिल जाए, प्यो शैतान मिल जाए, तो लाजमी है कोई पिछला बीजे होया ठीक नहीं है इसका। शुभ कुल जन्म, स्वरूप तन तन उसका सुंदर होगा, यह भी एक धर्म का फल है। शुभ कुल जन्म, स्वरूप तन भूप भोग आपत, पंडित देही अरोग पुन धर्म जान फल सत। वो कहिंदा है सत गल्लां बीजे हुए धर्म का फल ने, एक तो चंगे धर्म के जन्म, दूसरा शरीर का स्वस्थ होना तंदुरुस्त होना, कोई दायमी रोग नहीं, कोई जद्दी रोग नहीं, तन सुंदर है। ਤੀਸਰਾ, ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੁੰਦੀਆਂ, ਕੋਈ ਬਹੁਤੀਆਂ ਬੇਚੈਨੀਆਂ ਨਹੀਂ। ਭੂਪ ਭੋਗ ਆਪਤ, ਤੇ ਫਿਰ ਵਿਪਤਾ ਤੋਂ ਬਿਨਾਂ ਹੁੰਦਾ, ਕੋਈ ਵਿਪਤਾ ਨਹੀਂ ਆਉਂਦੀ, ਵਿਪਤਾ ਤੋਂ ਬਚਿਆ ਰਹਿੰਦਾ। ਪੰਡਿਤ ਵਿਦਵਾਨ ਹੁੰਦਾ, ਸੋਝ ਆਉਂਦੀ ਹੈ, ਅਕਲ ਦਾ ਬਾਰੀਕ ਹੁੰਦਾ, ਜ਼ਿੰਦਗੀ ਦੀਆਂ ਬਾਰੀਕੀਆਂ ਨੂੰ ਸਮਝਣ ਵਾਲਾ ਹੁੰਦਾ। ਦੇਹੀ ਅਰੋਗ ਹੁਣ ਪੰਡਿਤ ਧਰਮ ਜਾਨ ਫਲ ਸਤ, ਜਿੱਥੇ ਦੇਹੀ ਅਰੋਗ ਹੈ ਉੱਥੇ ਸੁੰਦਰ ਹੈ, ਜਿੱਥੇ ਸਾਰੇ ਇਸਦੇ ਕੁਲ ਪਦਾਰਥ ਨੇ ਉੱਥੇ ਵਿਦਵਾਨ ਹੈ, ਜਿੱਥੇ ਵਿਦਵਾਨ ਹੈ ਉੱਥੇ ਚੰਗੀ ਕੁਲ ਦੇ ਚੰਗੇ ਘਰਾਣੇ ਵਿੱਚ ਜਨਮ ਹੈ। ਚਾਣਕ ਕਹਿੰਦਾ ਇਹ ਧਰਮ ਦੇ ਫਲ ਹੈ, ਪੰਡਿਤ ਦੇਹੀ ਅਰੋਗ ਪੁੰਨ ਧਰਮ ਜਾਨ ਫਲ ਸਤ, ਉਪਜੇ ਧਰਮ ਵਾਕ ਸਤ ਕਰਾ। ਜ਼ਬਾਨ ਚੋਂ ਸੱਚ ਕਹਿਣ ਨਾਲ ਧਰਮ ਦਾ ਜਨਮ ਹੁੰਦਾ। ਇਸ ਵਾਸਤੇ ਵਾਹਿਗੁਰੂ ਸ਼ਬਦ ਸੱਚ ਹੈ, ਇਹਦਾ ਬਾਰ ਬਾਰ ਉਚਾਰਨ ਕਰਨਾ ਸੱਚ ਹੈ, ਔਰ ਇਹ ਰਸਨਾ ਤੇ ਵਸ ਜਾਏ ਤੇ ਹਿਰਦੇ ਚ ਵਸ ਜਾਏ, ਧਰਮ ਦਾ ਜਨਮ ਹੋ ਗਿਆ। ਜਪਦਾ ਰਹੇਗਾ, ਜਪਦਾ ਰਹੇਗਾ, ਸੀਲ ਸੰਜਮ ਰੱਖੇਗਾ, ਪਰਉਪਕਾਰੀ ਬਿਰਤੀ ਰੱਖੇਗਾ, ਕਰਮ ਦਾ ਬੂਟਾ ਵੱਧ ਜਾਏਗਾ, ਇੱਕ ਦਿਨ ਉਸਨੂੰ ਨਾਮ ਦਾ ਫਲ ਲੱਗੇਗਾ। ਤੇ ਜੇ ਨਹੀਂ ਲੱਗ ਸਕਾ, ਜ਼ਿੰਦਗੀ ਦਾ ਅੰਤ ਹੋਇਆ, ਫਿਰ ਅਗਲੇ ਜਨਮ ਵਿੱਚ ਇਹ ਫਲ ਹੈ। ਭਗਤ ਕਬੀਰ ਕਹਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਕਬੀਰ ਕਹਿੰਦੇ ਨੇ, ਹੇ ਪਰਮਾਤਮਾ, ਪਿਛਲੇ ਜਨਮ ਵਿੱਚ ਮੈਂ ਤੇਰਾ ਸੇਵਕ ਸੀ ਤੇ ਮੈਂ ਮਿਲ ਨਹੀਂ ਸਕਿਆ, ਤੇਰੇ ਤੱਕ ਪਹੁੰਚ ਨਹੀਂ ਸਕਿਆ, ਜ਼ਿੰਦਗੀ ਦਾ ਅੰਤ ਹੋ ਗਿਆ ਸੀ, ਤੇਰੀ ਬਖਸ਼ਿਸ਼ ਹੈ, ਤੂੰ ਸੂਝ ਦਿੱਤੀ ਹੈ, ਸਮਝ ਦਿੱਤੀ ਹੈ। ਜਨਮ ਤੋਂ ਹੀ ਕਬੀਰ ਸਿਆਣਾ, ਕਿਸੇ ਤੋਂ ਪ੍ਰੇਰਨਾ ਨਹੀਂ, ਪਿਛਲੇ ਜਨਮ ਦੇ ਸੰਸਕਾਰ ਨੇ ਨਾਲ ਚੱਲਿਆ। ਘਰਾਨਾ ਬਹੁਤ ਅੱਛਾ ਹੈ, ਪਿਤਾ ਜਿਹੜਾ ਹੈ ਉਹ ਫਕੀਰ ਤਬੀਅਤ ਦਾ ਮਾਲਕ ਹੈ ਕਬੀਰ ਦਾ, ਪਤਨੀ ਜਿਹੜੀ ਹੈ ਪੂਰੀ ਸੰਤਣੀ ਹੈ, ਔਰ ਬੰਦਗੀ ਦੇ ਸਹਾਇਕ ਹੈ, ਮਦਦਗਾਰ ਹੈ। ਬੱਚਾ ਜਿਹੜਾ ਹੈ ਪੂਰੀ ਫਕੀਰ ਤਬੀਅਤ ਦਾ ਹੈ, ਮਾਂ ਦੇ ਅੰਦਰ ਪਿਆਰ ਬੜਾ ਹੈ, ਪਰ ਕਦੀ ਕਦੀ ਘਰ ਦੀਆਂ ਕਮੀਆਂ ਨੂੰ ਵੇਖ ਕੇ ਗਿਲਾ ਜ਼ਰੂਰ ਕਰਦੀ ਹੈ। ਇਤਨਾ ਸੁੰਦਰ ਮਾਹੌਲ ਕਬੀਰ ਦਾ, ਭਜਨ ਕਰਨ ਵਿੱਚ ਮਦਦਗਾਰ ਐਵੇਂ ਨਹੀਂ ਹੈ, ਨਹੀਂ ਤੇ ਘਰ ਵਾਲੇ ਵੀ ਵਾਧਾ ਖੜੀ ਕਰ ਸਕਦੇ ਨੇ ਕਈ ਤਰ੍ਹਾਂ ਦੀ। ਹੁਣ ਬੱਚੇ ਦਾ ਘਰ ਵਿੱਚ ਜਨਮ ਹੋ ਜਾਏ ਤੇ ਮਾਂ ਪਿਓ ਹੀ ਨਾ ਚੰਨ ਸਿੱਖ ਬਣੇ, ਗੁਰਮੁਖ ਬਣੇ, ਗੁਰਦੁਆਰੇ ਆਵੇ, ਤੇ ਭੈੜੀ ਥਾਂ ਤੇ ਜਨਮ ਹੋ ਗਿਆ ਵਿਚਾਰੇ ਦਾ, ਇਹ ਬੂਟਾ ਭੈੜੀ ਥਾਂ ਤੇ ਪੈਦਾ ਹੋ ਗਿਆ। ਹੁਣ ਮਾਂ ਹੀ ਨਾ ਚਾਹੇ, ਪਿਓ ਵੀ ਨਾ ਚਾਹੇ, ਜ਼ਮੀਨ ਹੀ ਨਾ ਚਾਹੇ ਕਿ ਬੂਟਾ ਪੈਦਾ ਹੋਵੇ, ਬੀਜ ਵਿੱਚੋਂ ਪੈਦਾ ਹੋਵੇ, ਬੀਜ ਤੇ ਸੜ ਜਾਏ, ਬੀਜ ਤੇ ਬਰਬਾਦ ਹੋ ਜਾਏਗਾ। ਮਾਂ ਹੀ ਨਾ ਚਾਹੇ, ਪਿਓ ਹੀ ਨਾ ਚਾਹੇ, ਮਾਹੌਲ ਹੀ ਨਾ ਚਾਹੇ, ਤੇ ਤਾਂ ਵਾਤਾਵਰਨ ਖਰਾਬ ਮਿਲ ਗਿਆ, ਉਸਨੂੰ ਠੀਕ ਨਹੀਂ ਮਿਲਿਆ। ਸ਼ੁਭ ਕੁਲ ਜਨਮ ਸਰੂਪ ਤਨ ਭੂਪ ਕ੍ਰੋਧ ਜਲਦਬਾਜ਼, ਕੰਮ ਕੁਛ ਨਹੀਂ ਕਰਨਾ, ਕਰਮ ਕੁਛ ਵੀ ਨਹੀਂ, ਫਲ ਬਹੁਤ ਵੱਡਾ। ਸਿਰਫ ਦੋ ਦਿਨ ਹੀ ਗੁਰਦੁਆਰੇ ਆਇਆ, ਲੰਬੀ ਚੌੜੀ ਲਿਸਟ ਗੁਰੂ ਦੇ ਕੋਲ ਰੱਖ ਛੱਡੀ, ਐ ਕਰ ਤੂੰ ਐ ਕਰ ਐ ਕਰ, ਸਿਰਫ ਕਿਤੇ ਇੱਕ ਅੱਧ ਦਿਨ ਗੁਰਦੁਆਰੇ ਆਇਆ, ਸਿਆਣਪਾਂ ਝਾੜਦਾ ਪਿਆ, ਕੋਈ ਨੀ ਰੱਬ, ਕੋਈ ਨੀ ਰੱਬ, ਕੋਈ ਗੁਰੂ ਨਹੀਂ, ਤਮੋ ਗੁਣ, ਕਰਨਾ ਕੁਛ ਨਹੀਂ ਚਾਹੁੰਦਾ, ਮੰਗ ਬਹੁਤ ਵੱਡੀ। ਤੇ ਨਹੀਂ ਜਦ ਗੱਲ ਬਣਦੀ ਤੇ ਕ੍ਰੋਧ ਹੈ, ਆਲਸੀ ਹੈ, ਨਿੰਦਰਾ ਦੇ ਤੰਦਰਾ ਵਿੱਚ ਰਹਿੰਦਾ ਹੈ, ਸ਼ੁਭ ਕਰਮ ਦੇ ਵਿੱਚ ਬਿਲਕੁਲ ਆਲਸੀ। ਇਹ ਗੱਲ ਵੱਖਰੀ ਹੈ ਕਿ ਧਨ ਕਮਾਉਣ ਵਾਸਤੇ ਭੱਜਦਾ ਹੋਵੇ, ਧਰਮ ਕਮਾਉਣ ਵਾਸਤੇ ਨਹੀਂ ਭੱਜੇਗਾ, ਇਹ ਤਮੋ ਗੁਣੀ ਮਨੁੱਖ ਦੀ ਪਹਿਚਾਣ। ਸਾਰੋ ਦਿਨਸ ਮਜ਼ੂਰੀ ਕਰੇ, ਹਰ ਸਿਮਰਨ ਕੀ ਬੇਲਾ ਬਜਰ ਸਿਰ ਭਰੇ, ਸਿਮਰਨ ਦਾ ਟਾਈਮ, ਸਿਮਰਨ ਦਾ ਵਕਤ, ਸਿਰ ਤੇ ਪੱਥਰ ਪੈ ਗਏ, ਉਂਝ ਸਾਰੇ ਕੰਮ ਕਰੇਗਾ, ਉਂਝ ਸਾਰੇ ਕੰਮ। ਮੈਂ ਤੇ ਕਈਆਂ ਨੂੰ ਦੇਖਿਆ ਹਿੰਦੁਸਤਾਨ ਵਿੱਚ, ਬਾਹਰ ਦਾ ਮੈਨੂੰ ਬੋਧ ਨਹੀਂ, ਆਏ ਨੇ ਬੜੀ ਮੁਸ਼ਕਿਲ ਨਾਲ ਗੁਰਦੁਆਰੇ ਆਏ ਨੇ, ਬਸ ਲਾਇਬ੍ਰੇਰੀ 'ਚ ਬੈਠੇ ਨੇ, ਅਖਬਾਰਾਂ ਹੀ ਪੜ੍ਹਦੇ ਪਏ ਨੇ, ਨਾ ਕੋਈ ਕੀਰਤਨ ਸੁਣਨਾ, ਕਥਾ ਸੁਣਨੀ, ਨਹੀਂ ਸੰਗਤ ਦੇ ਦਰਸ਼ਨ ਕਰਨੇ, ਉੱਥੇ ਹੀ ਖੱਜਲ ਖੁਆਰ ਹੋ ਕੇ ਚਲੇ ਜਾਣਾ, ਫਲਾਣੀ ਥਾਂ 'ਤੇ ਮੌਤ ਹੋ ਗਈ, ਫਲਾਣੀ ਥਾਂ 'ਤੇ ਅੱਗ ਲੱਗ ਗਈ, ਫਲਾਣੀ ਇਹ ਹੋ ਗਏ। ਇਹ ਤੇ ਖਬਰਾਂ ਅਨੰਤ ਕਾਲ ਤੋਂ ਚੱਲਦੀ ਆ ਰਹੀਆਂ, ਪੁਰਗਾ ਕੋਈ ਸੱਚ ਦੀ ਗੱਲ ਸੁਣ, ਇਹ ਤੇ ਹੁੰਦਾ ਹੀ ਰਹਿੰਦਾ। ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਜਿਹੜੀਆਂ ਰੋਜ਼ ਘਟਨਾਵਾਂ ਘਟਦੀਆਂ ਪਈਆਂ ਤੇ ਕਈ ਦਫ਼ਾ ਘਟ ਚੁੱਕੀਆਂ ਨੇ ਤੇ ਘਟਦੀਆਂ ਰਹਿਣਗੀਆਂ, ਅਗਾਂਹ ਵੀ ਘਟਦੀਆਂ ਰਹਿਣਗੀਆਂ। ਪੁਰਖਾ ਜੋ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕਰ, ਕੋਈ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰ, ਪਰ ਨਹੀਂ ਆਲਸੀ ਤਮੋ ਗੁਣੀ ਨਹੀਂ ਕਰ ਸਕਦਾ, ਇਸ ਪਾਸੇ ਚੱਲਣਾ ਹੀ ਨਹੀਂ, ਨਿੰਦਰਾ ਦੇ ਤੰਦਰਾ ਵਿੱਚ ਰਹਿਣਾ, ਕਰਮ ਕੁਛ ਵੀ ਨਹੀਂ। ਸਾਰੋ ਦਿਨ ਮਜ਼ੂਰੀ ਕਰੇ, ਹਰ ਸਿਮਰਨ ਕੀ ਬੇਲਾ ਬਜਰ ਸਿਰ ਭਰੇ, ਤੇ ਹੁਣ ਸਿਰ ਦੇ ਉੱਤੇ ਪੱਥਰ ਤੇ ਮੁਰਦਿਆਂ ਦੇ ਆਉਂਦੇ, ਮੁਰਦੇ ਕਬਰਾਂ ਵਿੱਚ ਉਹ ਆਉਂਦੇ ਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹੜਾ ਸਿਮਰਨ ਦੇ ਵੇਲੇ ਪੈ ਗਿਆ ਇਸ ਪਾਸੇ ਨਹੀਂ ਚੱਲਦਾ, ਉਹ ਤੇ ਜ਼ਿੰਦਾ ਲਾਸ਼ ਹੈ, ਉਹ ਤੇ ਜੀਵਲਿਆਂ ਜੀ ਕਬਰ ਵਿੱਚ ਪਿਆ, ਜੀਵਲਿਆਂ ਜੀ ਬਾਬੇ ਫਰੀਦ ਨੇ ਗੱਲ ਖੋਲ ਕੇ ਕਰ ਦਿੱਤੀ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਪਿੱਛਲ ਰਾਤ ਨਾ ਜਾਗੇ, ਜੀਵਨ ਦੜਿਓ ਮੋਹਿਓ। ਔਰ ਭਾਈ ਸਾਹਿਬ ਭਾਈ ਨੰਦ ਲਾਲ, ਬਿਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਸ਼ੌਕ, ਗੋਇਆ ਹਰਾਮ ਕਰਨ ਆਈਂਦਾ ਖੁਆਬੇ ਸੁਬਾ। ਭਾਈ ਸਾਹਿਬ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਰੰਚਕ ਮਾਤਰ ਗੁਰਬਾਣੀ ਸੁਣ ਕੇ ਜਾਗਰਤੀ ਪੈਦਾ ਹੋਈ ਹੈ, ਉਸ ਮਨੁੱਖ ਨੇ ਆਈਂਦਾ ਦੇ ਵਾਸਤੇ ਅੰਮ੍ਰਿਤ ਵੇਲੇ ਦਾ ਸੋਨਾ ਹਰਾਮ ਕਰ ਛੱਡਿਆ। ਜੇ ਸੁੱਤਾ ਤੇ ਆਰਾਮ, ਬਿਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਸ਼ੌਕ, ਗੋਇਆ ਹਰਾਮ ਕਰਦਮ ਆਈਂਦਾ ਖੁਆਬੇ ਸੁਬਾ। ਤੋ ਤਮੋ ਗੁਣੀ ਮਨੁੱਖ ਆਲਸੀ ਹੈ ਸ਼ੁਭ ਕਰਮਾਂ ਦੇ ਪ੍ਰਤੀ, ਤਮੋ ਗੁਣੀ ਮਨੁੱਖ ਕੁਛ ਕਰਨਾ ਨਹੀਂ ਚਾਹੁੰਦਾ, ਮੰਗ ਬਹੁਤ ਵੱਡੀ ਹੈ। ਔਰ ਜਦ ਨਹੀਂ ਭੰਗ ਪੂਰੀ ਹੁੰਦੀ ਤੇ ਕ੍ਰੋਧਤ ਹੈ, ਧੀਰਜ ਹੈ ਨਹੀਂ, ਗੁੱਸੇ ਚ ਆ ਜਾਏਗਾ। ਇਹ ਤਮੋ ਗੁਣੀ ਮਨੁੱਖ ਦੀ ਪਹਿਚਾਣ ਔਰ ਸੰਸਾਰ ਦੀ ਸਭ ਤੋਂ ਵੱਡੀ ਨਿਮਾਣ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, 100 ਦੇ ਚੋਂ ਗਾਲਬਨ 90 ਮਨੁੱਖ ਤਮੋ ਗੁਣੀ ਨੇ ਸੰਸਾਰ ਵਿੱਚ। ਜਿਹੜੀ ਧਾਰਮਿਕ ਮਨੁੱਖਾਂ ਨੇ ਗਿਣਤੀ ਕੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖੀ, ਮੇਰਾ ਆਪਣਾ ਇਸ ਸੰਬੰਧ ਵਿੱਚ ਕੋਈ ਤਜਰਬਾ ਨਹੀਂ ਹੈ। ਪਰ ਜਿਹੜੇ ਦੂਰ ਦ੍ਰਿਸ਼ਟ ਮਨੁੱਖ ਨੇ ਤੇ ਮਨੁੱਖੀ ਮਨਾਂ ਨੂੰ ਪੜ੍ਹਨ ਵਾਲੇ ਨੇ, ਉਹ ਕਹਿੰਦੇ ਨੇ 100 ਦੇ ਚੋਂ 90 ਮਨੁੱਖ ਤਮੋ ਗੁਣੀ ਨੇ, ਔਰ ਬਾਕੀ 10 ਫੀਸਦੀ ਵਿੱਚ ਆ ਜਾਂਦੇ ਨੇ ਸਤੋ ਗੁਣੀ ਰਜੋ ਗੁਣੀ। ਕਿਸ ਤਰ੍ਹਾਂ ਪਹਿਚਾਣ ਕਰੋਗੇ ਬੰਦਾ ਰਜੋ ਗੁਣੀ ਹੈ ਤੇ ਕਿਸ ਤਰ੍ਹਾਂ ਤੁਸੀਂ ਪਰਖੋਗੇ ਇਹ ਮਨੁੱਖ ਸਤੋ ਗੁਣੀ। ਤਮੋ ਗੁਣ ਦੀ ਚਰਚਾ ਕਰਦਿਆਂ ਕਰਦਿਆਂ ਮੈਂ ਤੁਹਾਡਾ ਸਾਰਾ ਸਮਾਂ ਲੈ ਗਿਆ, ਤੇ ਮੈਂ ਦੇਖਦਾ ਕਈਆਂ ਨੇ ਘਰਾਂ ਚ ਵਾਪਸ ਜਾਣਾ ਹੁੰਦਾ ਤੇ ਕਈਆਂ ਨੇ ਸਵੇਰੇ ਕੰਮ ਤੇ ਜਾਣਾ ਹੁੰਦਾ, ਇਸ ਵਾਸਤੇ ਬਾਰ ਬਾਰ ਮੈਨੂੰ ਖਿਆਲ ਆ ਜਾਂਦਾ ਸਾਹਿਬ ਬਖਸ਼ਿਸ਼ ਕਰਨ ਮੇਰੀ ਰੁਚੀ ਬਣੀ ਰਹੇ ਤੇ ਬਾਕੀ ਦੀਆਂ ਵਿਚਾਰਾਂ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ, ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਅਸੀਂ ਤਮ ਗੁਣ ਵਿੱਚ ਖੜੇ ਹਾਂ, ਰਜ ਗੁਣ ਵਿੱਚ ਖੜੇ ਹਾਂ, ਸਤਗੁਣ ਵਿੱਚ ਖੜੇ ਹਾਂ, ਜਾਂ ਇਹਨਾਂ ਤਿੰਨਾਂ ਤੋਂ ਲੰਘ ਕੇ ਪਰਮ ਪਦ ਵਿੱਚ ਪਹੁੰਚ ਗਏ। ਤਮ ਗੁਣ ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੈ ਨਰ ਚੀਨਿਆ ਤਿਨੇ ਪਰਮ ਪਦ ਵਾ। ਜੋ ਚੌਥੀ ਸਟੇਜ ਤੇ ਪਹੁੰਚ ਗਿਆ ਪਰਮ ਪਦ, ਇਹ ਮਨ ਦੀਆਂ ਹਾਲਤਾਂ ਨੇ। ਜਿਸ ਤਰ੍ਹਾਂ ਸਰੀਰ ਦੀਆਂ ਹਾਲਤਾਂ ਨੇ ਬਚਪਨਾ ਜਵਾਨੀ ਬੁਢੇਪਾ, ਮਨ ਦੀ ਹਾਲਤ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ। ਤੇ ਜਿਹੜਾ ਮਨ ਤੋਂ ਬਾਹਰ ਹੋ ਗਿਆ, ਸਰੀਰ ਤੋਂ ਬਾਹਰ ਹੋ ਗਿਆ ਮੌਤ, ਸਰੀਰ ਦੀ ਚੌਥੀ ਹਾਲਤ ਕੀ ਹੈ? ਬਚਪਨਾ ਜਵਾਨੀ ਬੁਢੇਪਾ ਤਿੰਨ ਹਾਲਤਾਂ, ਸਰੀਰ ਦੀ ਚੌਥੀ ਹਾਲਤ ਕੀ? ਮੌਤ। ਰਜੋ ਗੁਣ ਤਮੋ ਗੁਣ ਸਤੋ ਗੁਣ ਮਨ ਦੀਆਂ ਹਾਲਤਾਂ, ਤੇ ਮਨ ਤੋਂ ਬੰਦਾ ਬਾਹਰ ਹੋ ਗਿਆ, ਮਨ ਮਰ ਗਿਆ, ਉਹ ਜਿਹੜੀ ਚੌਥੀ ਅਵਸਥਾ ਉਹਨੂੰ ਸਮਾਧੀ ਕਹਿੰਦੇ, ਉਹਨੂੰ ਸਹਿਜ ਕਹਿੰਦੇ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਕਹਿੰਦੇ, ਉਹਨੂੰ ਪਰਮ ਪਦ ਕਹਿੰਦੇ ਨੇ, ਉਹਨੂੰ ਯੋਗ ਕਹਿੰਦੇ ਨੇ, ਉਹਨੂੰ ਕਈ ਨਾਮ ਦਿੱਤੇ ਗਏ ਨੇ, ਉਹਨੂੰ ਨਿਰਵਾਣ ਪਦ ਕਹਿੰਦੇ ਨੇ। ਇਸ ਤਰ੍ਹਾਂ ਚੇਤਨਾ ਦੀਆਂ ਤਿੰਨ ਹਾਲਤਾਂ ਨੇ, ਜਾਗ੍ਰਤ, ਸਵਪਨ, ਸਖੋਪਤੀ। ਇਹਦੀ ਵੀ ਲੰਬੀ ਚੌੜੀ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ, ਇਹ ਸਿਲਸਿਲਾਵਾਰ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਇੱਥੇ ਸਮਾਪਤੀ, ਭੁੱਲ ਚੁੱਕ ਲਈ ਖਿਮਾ ਦੀ ਯਾਚਨਾ, ਗਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।